24/7 ਪੰਜਾਬੀ ਐਂਟਰਟੇਨਮੈਂਟ ਸਾਗਾ ਹਿੱਟਸ ਚੈਨਲ ਤੇ ਜੋ ਛੇਤੀ ਆ ਰਿਹਾ ਹੈ ਹੌਟਸਟਾਰ ਤੇ। ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਪ੍ਰੀਮੀਅਰ ਵੇਖੋ ਹਰ ਹਫ਼ਤੇ, ਧਮਾਕੇਦਾਰ ਚਾਟਬਸਟਰਸ ਤੇ ਨੱਚੋ, ਮਾਣੋ ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਕਾਮੇਡੀ ਕਲੱਬ ਅਤੇ ਬਹੁਤ ਕੁਝ। ਤੋ ਅਬ ਸਿਰਫ ਦੇਖੋ ਨਹੀਂ ਵੇਖੋ, ਸਬਸਕ੍ਰਾਈਬ ਕਰੋ ਹੌਟਸਟਾਰ ਸਿਰਫ 49.99 ਵਿੱਚ ਤੇ ਸਾਰਾ ਸਾਲ ਪਾਓ ਪੰਜਾਬੀ ਐਂਟਰਟੇਨਮੈਂਟ ਅਤੇ ਬਹੁਤ ਕੁਝ।
ਲੱਖ ਵਗਦੇ ਦਰਿਆ ਜਹਾਣੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
WTRAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀਆਂ। ਅੱਜ ਦਿਨ ਵੀਰਵਾਰ ਜਨਵਰੀ ਮਹੀਨੇ ਦੀ 28 ਤਰੀਕ ਸਾਲ 2021 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਰਲਾ ਟੈਂਪਰੇਚਰ -10 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 16 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:38 ਤੇ ਚੜਿਆ, ਛਿਪੇਗਾ 5:25 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਲ ਸੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਸਟੂਡੀਓ ਦਾ ਨੰਬਰ ਹੈ 416-620-1778। ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ 416-302-3600। ਰੇਡੀਓ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਖਬਰਾਂ ਰਮਨ ਜੀ ਹੋਣੀ ਪੇਸ਼ ਕਰਨਗੇ ਦੁਨੀਆ ਲੈਵਲ ਦੀਆਂ, ਦੁਨੀਆ ਭਰ ਤੋਂ ਲੋਕਲ ਖਬਰਾਂ ਤੇ ਸਤਪਾਲ ਜੌਹਲ ਸਾਹਿਬ ਝਾਤ ਮਾਰਨਗੇ ਔਰ ਸੁਰਿੰਦਰ ਡੱਲਾ ਜੀ ਦੇ ਨਾਲ ਖਬਰਾਂ ਤੇ ਐਨਾਲਿਸਿਸ ਕਰਾਂਗੇ। ਗੀਤ ਸੰਗੀਤ ਵੀ ਹੋਵੇਗਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ, ਵਪਾਰੀ ਸੱਜਣਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅਸੀਂ ਪ੍ਰੋਗਰਾਮ ਮਹਿਕ ਦੇ ਵਿੱਚ। ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਲਈ ਦਿੱਲੀ 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 ਲੈ ਕੇ ਜਾਵਾਂਗੇ ਤੁਹਾਨੂੰ, ਚਲੋ ਦਿੱਲੀ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਉਸ ਦੀ ਗੱਲਬਾਤ ਅਸੀਂ ਕੀ ਕਰਾਂਗੇ ਤੁਹਾਡੇ ਨਾਲ। ਸੋ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸੀ ਆਪਣੇ ਦੀਪ ਸਿੱਧੂ, ਉਹਨਾਂ ਨੂੰ ਗਦਾਰ ਐਲਾਨ ਦਿੱਤਾ ਗਿਆ ਔਰ ਨਾਲ ਦੀ ਨਾਲ ਲੱਖਾ ਸਦਾਣਾ ਨੂੰ ਵੀ ਤੇ ਪਰਚੇ ਵੀ ਦਰਜ ਹੋਏ ਨੇ। ਸਾਰੀ ਗੱਲਬਾਤ ਅਸੀਂ ਕਰਾਂਗੇ ਅੱਗੇ ਚੱਲ ਕੇ। ਤੁਸੀਂ ਕੀ ਸੋਚਦੇ ਆ ਇਹਦੇ ਚ? ਨੋ ਡਾਊਟ ਕਿ ਮੈਂ ਜਦੋਂ ਆਪਾਂ ਆਫ ਦੀ ਏਅਰ ਬਹੁਤ ਸਾਰੀਆਂ ਕਾਲਸ ਇੰਡੀਆ ਕਰੀ ਦੀਆਂ ਔਰ ਜਿਹੜਾ ਦੀਪ ਸਿੱਧੂ ਦਾ ਨਾਂ ਤਾਂ ਫੁੱਲ ਬੜਾ ਫੁੱਲ ਰੱਖਿਆ ਔਰ ਲੱਖਾ ਸਦਾਣਾ ਦੇ ਮਗਰ ਕੁਐਸਚਨ ਮਾਰਕ ਉਹਨੂੰ ਨਾਂ ਕਹਿੰਦੇ ਆ, 50-50 ਕਹਿੰਦੇ ਆ ਉਹਨੂੰ। ਸੋ ਬਾਕੀ ਤੁਸੀਂ ਬਾਹਰੋਂ ਜ਼ਿਆਦਾ ਦੇਖਦੇ ਹੋ ਕਿ ਤੁਹਾਨੂੰ ਕੀ ਲੱਗਦਾ, ਬਟ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਹੌਸਲੇ ਬੁਲੰਦ ਨੇ ਤੇ ਬੈਠੇ ਨੇ ਬਾਰਡਰਾਂ ਤੇ, ਫਿਰ ਅਫਵਾਹਾਂ ਜਿਹੜੀਆਂ ਉਹਨਾਂ ਤੋਂ ਬਚਣ ਦੀ ਜ਼ਰੂਰਤ ਆ। ਜਿਹੜੇ ਲੋਕ ਆਏ 26 ਜਨਵਰੀ ਵਾਸਤੇ ਸੀ ਉਹ ਕੁਝ ਕੁ ਲੋਕ ਆ ਜਿਹੜੇ ਟਰੈਕਟਰ ਇਕੱਲੇ ਲੈ ਕੇ ਆਏ ਸੀ ਉਹ ਵਾਪਸ ਗਏ ਨੇ, ਬਟ ਬਹੁਤ ਲੋਕ ਜਿਹੜੇ ਆ ਵੀ ਰਹੇ ਨੇ। ਰੇਡੀਓ ਪ੍ਰੋਗਰਾਮ ਦੇ ਵਿੱਚ ਇੱਕ ਆਪਾਂ ਕੀ ਕਰੀਏ, ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਤੇ ਚੱਕਾਂਗੇ ਫਟੇ ਫਰਜ। ਤਿਆਰ ਹੋ ਜਾਓ ਬ੍ਰੇਕ ਤੇ ਵਾਪਸ ਆਉਣੇ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ, ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫ਼ਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਿਹਾ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-452-0004, 905-452-0004 ਤੇ ਸੰਪਰਕ ਕੀਤਾ ਜਾ ਸਕਦਾ।
काम में हो गए अब बिजी तो किचन से भी तो चाहिए थोड़ी छुट्टी। और लेट नाइट स्टडीज, फ्रेंड्स के साथ पार्टीज, लेट नाइट बिंज वॉचिंग ऑफ मूवीज एंड वेब सीरीज, या बस यूं ही लेट नाइट फूड क्रेविंग्स। ब्रॉड्स एट बोवेड एंड एयरपोर्ट इज नाउ ओपन फॉर पिकअप एंड डिलीवरी शाम 5 से रात 3 बजे तक। कॉल ब्रॉड्स एट बोवेड एंड एयरपोर्ट और ऑर्डर थ्रू स्किप द डिशेस, उबर ईट्स और डोरडैश। ब्रॉड्स at Bowait at Airport।
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਸੁਣੋ ਜੀ, ਕਿਉਂ ਨਾ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹੋ, ਘਰ ਲੱਭਣ 'ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰੰਗ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600, 416-302-3600।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ ਚ ਜਾਵਾਂਗੇ, ਨਵੇਂ ਘਰ ਚ ਜਾਵਾਂਗੇ, ਹੁਣ ਤੇ ਨਾਂ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ
ਸੁਖਵਿੰਦਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਝ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜਰਬਾ। ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਕਾਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੌਰਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪੀਜ਼ਾ, ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, 416-993-1321।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਘਰ ਆ, ਘਰ ਦੀ ਜੇ ਤੁਸੀਂ ਚਾਹੁੰਦੇ ਆ ਕਿ ਪ੍ਰਾਈਸ ਆ ਜਿਹੜੀ ਯਾਰ ਇਹਦੀ ਕਿਵੇਂ ਵਧਾਈ ਜਾਵੇ, ਇੱਕੋ ਇੱਕ ਤਰੀਕਾ ਘਰ ਦੀ ਪ੍ਰਾਈਸ ਵਧਾਉਣ ਦਾ, ਉਹ ਹੈ ਸਟਾਰ ਲਾਈਨ ਪੇਂਟਿੰਗ ਵਾਲਿਆਂ ਤੋਂ ਪੇਂਟ ਕਰਾਉਣਾ, ਪ੍ਰੋਪਰ ਪ੍ਰੋਫੈਸ਼ਨਲ। ਨਾ ਤੁਹਾਡਾ ਕੋਈ ਫਰਨੀਚਰ ਲਿਬੜਨ ਦਿੰਦੇ ਆ, ਤੇ ਨਾ ਕੁੰਡਾ ਤੇ ਨਾ ਕਬਜ਼ਾ। ਤੇ ਪ੍ਰੋਪਰ ਤਰੀਕੇ ਨਾਲ ਸਪਰੇ ਪੇਂਟ ਕਰਾਉਣੀ ਹੋਵੇ ਜਾਂ ਫਿਰ ਤੁਸੀਂ ਡਰਾਈਵਲ ਫੈਕਸਿੰਗ, ਡਰਾਈਵਲ ਪੇਂਟ ਜਾਂ ਫਿਰ ਤੁਸੀਂ ਕੋਈ ਵੀ ਪੇਂਟ ਕਿਸੇ ਕਿਸਮ ਦਾ ਸਟਾਰ ਲਾਈਨ ਪੇਂਟਿੰਗ ਤੋਂ ਕਰਾਉਣਾ ਚਾਹੁੰਦੇ ਤਾਂ ਲੰਮਾ ਤਜਰਬਾ। ਗੱਡੀਆਂ ਜਿਹੜੀਆਂ ਤੁਸੀਂ ਆਸੇ ਪਾਸੇ ਦੇਖੀਆਂ ਹੋਣੀਆਂ, ਕੈਸਲ ਮੋਰ, ਸਪ੍ਰਿੰਗਡੇਲ ਦੇ ਵਿੱਚ ਸਟਾਰ ਲਾਈਨ ਦੀਆਂ ਭੱਜੀਆਂ ਫਿਰਦੀਆਂ। ਸੋ ਨੰਬਰ ਹੈ 416-230-4000। ਅਗਰ ਪੇਂਟ ਕਰਾਉਣਾ ਤੁਸੀਂ ਪ੍ਰੋਪਰ ਨਾਈਸ, ਪਹਿਲਾਂ ਤੁਹਾਡਾ ਆ ਕੇ ਫਰਨੀਚਰ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਨੇ, ਉਸ ਤੋਂ ਬਾਅਦ ਫਲੋਰ ਕਵਰ ਕਰਦੇ ਨੇ, ਫਿਰ ਤੁਹਾਡਾ ਜਿਹੜਾ ਪੇਂਟ ਉਹ ਕਰਕੇ ਜਾਂਦੇ ਨੇ ਘਰ ਨੂੰ। ਇੰਨਾ ਵਧੀਆ ਪੇਂਟ ਕਰਦੇ ਆ, ਜਿਹੜੇ ਘਰ 'ਚ ਪੇਂਟ ਕੰਮ ਕਰਦੇ ਆ ਨਾ ਉੱਥੇ ਆ ਕੇ ਤੁਸੀਂ ਦੇਖਣਾ ਕਿ ਕਿੰਨਾ ਸੋਹਣਾ ਪੇਂਟ ਕਰਦੇ ਆ। 416-230-4000 ਸਟਾਰ ਲਾਈਨ ਪੇਂਟਿੰਗ ਦਾ ਨੰਬਰ ਆ, 416-230-4000 ਤੇ ਸੰਪਰਕ ਕੀਤਾ ਜਾ ਸਕਦਾ। ਮਾਨਵ ਇਲੈਕਟ੍ਰਿਕ ਦਾ ਨੰਬਰ ਨੋਟ ਕਰੋ ਜੇ ਤੁਸੀਂ ਪੋਟ ਲਾਈਟਸ ਲਵਾਉਣੀਆਂ ਚਾਹੁੰਦੇ ਹੋ ਆਊਟਡੋਰ ਜਾਂ ਫਿਰ ਬਿਜਲੀ ਦਾ ਕੋਈ ਕੰਮ ਕਰਾਉਣਾ, 647-7168-8867, 647-7168-8867 ਤੇ ਸੰਪਰਕ ਕੀਤਾ ਜਾ ਸਕਦਾ। ਤੇ ਘਰ ਤੁਸੀਂ ਲੈ ਲਿਆ ਪੁਰਾਣਾ ਤੇ ਉਸਨੂੰ ਢਵਾ ਕੇ ਨਵਾਂ ਬਣਾਉਣਾ ਵੱਡਾ, ਤੇ LP ਕੰਟਰੈਕਟਰ ਨਾਲ ਸੰਪਰਕ ਕਰੋ। ਐਕਸਾਵੇਟਰ ਵੀ ਆਪਦੀਆਂ ਤੇ ਡੰਪ ਟਰੱਕ ਵੀ ਆਪਦੇ ਨੇ। ਕੋਈ ਬਿਲਡਿੰਗ ਛੋਟੀ ਤੋਂ ਵੱਡੀ ਬਣਾਉਣੀ ਹੈ ਢਾ ਕੇ, ਪਰਮਿਟ ਵੀ, ਪਰਮਿਟ ਤੋਂ ਲੈ ਕੇ ਚਾਬੀ ਤੱਕ, ਧੌ ਤੋਂ ਲੈ ਕੇ ਚਾਬੀ ਤੱਕ ਤੁਹਾਡੇ ਲਈ ਜ਼ਿੰਮੇਵਾਰੀ ਚੱਕਦੇ ਨੇ। ਬਲਵਿੰਦਰ ਜੀ ਦਾ ਨੰਬਰ ਹੈ 416-602-7216, 416-602-7216। ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ ਤੇ ਇਹਨਾਂ ਖਬਰਾਂ ਨੂੰ ਹੋਮ ਲਾਈਫ ਸਰਵਰ ਸਿਟੀ ਦੇ ਗਰਚਾ ਬ੍ਰਦਰ ਸਪੋਂਸਰ ਕਰਦੇ ਨੇ। ਨੰਬਰ ਹੈ 905-913-8500 ਤੇ ਕਾਲ ਕੀਤੀ ਜਾ ਸਕਦੀ ਹੈ। ਹੋਮ ਲਾਈਫ ਸਰਵਰ ਸਿਟੀ ਦੇ ਨਾਲ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ, ਇਹਨਾਂ ਕੋਲ ਕੇਮਬ੍ਰਿਜ ਦੇ ਵਿੱਚ ਜਿਹੜੇ ਬਿਲਡਰ ਥਰੂ ਘਰ ਆਏ ਆ ਉਹ ਬਣ ਕੇ ਤਿਆਰ ਹੋਣੇ 2021 ਦੇ ਐਂਡ ਦੇ ਵਿੱਚ। ਜੇ ਤੁਸੀਂ ਅੱਜ ਹੀ ਉਹ ਘਰ ਜਿਹੜੇ ਲੈਣੇ ਚਾਹੁੰਦੇ ਆ ਤੇ ਨੰਬਰ ਨੋਟ ਕਰ ਲਓ, 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਇਮੀਗ੍ਰੇਸ਼ਨ ਦੇ ਮਸਲੇ ਦਾ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਮੇਪਲ ਇਮੀਗ੍ਰੇਸ਼ਨ ਨਾਲ ਸੰਪਰਕ ਕਰ ਸਕਦੇ ਆ। ਨੰਬਰ ਹੈ 905-230-5551 ਤੇ ਸੰਪਰਕ ਕੀਤਾ ਜਾ ਸਕਦਾ। ਰਮਨ ਜੀ, ਗੋ ਅਹੈਡ ਪਲੀਜ਼।
ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਵਿਦੇਸ਼ਾਂ ਚ ਖਾਲਿਸਤਾਨੀ ਸਮਰਥਕ ਵੀ ਸਰਗਰਮ ਹੋ ਗਏ ਨੇ। ਉਹਨਾਂ ਵੱਲੋਂ ਭਾਰਤੀ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸ ਤਹਿਤ 26 ਜਨਵਰੀ ਨੂੰ ਇਟਲੀ ਚ ਰੋਮ ਵਿਖੇ ਭਾਰਤੀ ਦੂਤਾਵਾਸ ਚ ਹੰਗਾਮਾ ਕੀਤਾ ਗਿਆ ਤੇ ਭਾਰਤ ਵਿਰੋਧੀ ਨਾਅਰੇ ਲਾਏ ਗਏ। ਭਾਰਤ ਸਰਕਾਰ ਨੇ ਆਸ ਪ੍ਰਗਟਾਈ ਹੈ ਕਿ ਇਤਾਲਵੀ ਅਧਿਕਾਰੀ ਅਪਰਾਧੀਆਂ ਵਿਰੁੱਧ ਕਾਰਵਾਈ ਜ਼ਰੂਰ ਕਰਨਗੇ ਤੇ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਣਗੇ। ਮੁਜ਼ੱਫਰਨਗਰ ਚ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਕੈਤ ਦੇ ਬੁਲਾਵੇ ਤੇ ਮਹਾਂਪੰਚਾਇਤ ਬੁਲਾਈ ਗਈ। ਮਹਾਂਪੰਚਾਇਤ ਤੋਂ 2 ਘੰਟੇ ਬਾਅਦ ਐਮਰਜੈਂਸੀ ਪੰਚਾਇਤ ਨੂੰ ਦੁਬਾਰਾ ਬੁਲਾਇਆ ਗਿਆ। ਗਾਜ਼ੀਪੁਰ ਸਰਹੱਦ ਤੇ ਪ੍ਰਸ਼ਾਸਨ ਦੀ ਤਾਨਾਸ਼ਾਹੀ ਤੋਂ ਕਿਸਾਨ ਨਾਰਾਜ਼ ਨੇ। ਹਜ਼ਾਰਾਂ BKU ਕਾਰਕੁਨ ਵੀ ਮੌਕੇ ਤੇ ਪਹੁੰਚੇ ਨੇ। ਕਿਸਾਨਾਂ ਦੇ ਹੋਲਡ ਵਾਲੇ ਪਿੰਡਾਂ ਚ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਰਾਕੇਸ਼ ਟਕੈਤ ਦੀਆਂ ਅੱਖਾਂ ਚ ਹੰਝੂ ਦੇਖ ਕੇ ਕਿਸਾਨ ਗੁੱਸੇ ਚ ਨੇ। ਪੰਚਾਇਤ ਨੂੰ ਸਰਕਾਰ ਤੇ ਪ੍ਰਸ਼ਾਸਨ ਨਾਲ ਸਰਹੱਦ ਦੇ ਪਾਰ ਲੜਾਈ ਲਈ ਸੱਦਿਆ ਗਿਆ। ਰਾਤ ਨੂੰ ਸੈਂਕੜੇ ਕਿਸਾਨ ਗਾਜ਼ੀਪੁਰ ਸਰਹੱਦ ਤੇ ਜਾਣ ਦੀ ਉਮੀਦ ਹੈ। ਕਿਸਾਨ ਲੀਡਰਾਂ ਦੇ ਨਾਲ ਬੀਕੇਯੂ ਦੇ ਅਧਿਕਾਰੀ ਪਹੁੰਚੇ ਨੇ। ਗਾਜ਼ੀਪੁਰ ਸਰਹੱਦ ਤੋਂ ਪੱਛਮੀ ਯੂਪੀ ਤੋਂ ਭਾਰੀ ਭੀੜ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। 26 ਜਨਵਰੀ ਨੂੰ ਕੌਮੀ ਰਾਜਧਾਨੀ ਦਿੱਲੀ ਚ ਕਿਸਾਨੀ ਟਰੈਕਟਰ ਪਰੇਡ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਰਵਾਈ ਬਾਰੇ ਦਿੱਲੀ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਦੇ ਪਰਦੇ ਹੇਠ ਪੁਲਿਸ ਨੂੰ ਕਿਸਾਨ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਚਾਹੀਦਾ। ਪੁਲਿਸ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਕੈਪਟਨ ਨੇ ਕਿਹਾ ਕਿ ਕਿਸਾਨ ਲੀਡਰਾਂ ਖਿਲਾਫ ਜਾਰੀ ਲੁੱਕਆਊਟ ਨੋਟਿਸ ਵਾਪਸ ਲਏ ਜਾਣ। ਵਿਜੇ ਮਾਲਿਆ ਜਾਂ ਨੀਰਵ ਮੋਦੀ ਵਰਗੇ ਵੱਡੇ ਉਦਯੋਗਪਤੀ ਨਹੀਂ ਬਲਕਿ ਛੋਟੇ ਕਿਸਾਨ ਨੇ, ਉਹ ਕਿਤੇ ਵੀ ਭੱਜਣ ਵਾਲੇ ਨਹੀਂ। ਇੱਕ ਹੋਰ ਟਵੀਟ ਚ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕਿਹਾ ਕਿ ਲਾਲ ਕਿਲੇ ਚ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਬੀਜੇਪੀ ਨਾਲ ਮਿਲੀ ਭੁਗਤ ਬਾਰੇ ਖੁਲਾਸਾ ਹੋ ਚੁੱਕਿਆ ਹੈ। ਉਹ ਕਾਂਗਰਸ ਤੇ ਦੋਸ਼ ਲਾ ਰਹੇ ਨੇ। ਪ੍ਰਕਾਸ਼ ਜਾਵੜੇਕਰ, ਕੁਝ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਲੋਕਾਂ ਨੂੰ ਹਮਲਾ ਕਰਦਿਆਂ ਦੀ ਵੀਡੀਓ ਦੇਖ ਲੈਣੀ ਚਾਹੀਦੀ ਹੈ। ਦਿੱਲੀ ਦੇ ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸਰਹੱਦ ਤੇ ਤਣਾਅ ਜਾਰੀ ਹੈ। ਪਿਛਲੇ 2 ਮਹੀਨਿਆਂ ਤੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਦੇ ਦਿੱਤੇ ਨੇ। ਇਸੇ ਮੱਦੇਨਜ਼ਰ ਗਾਜ਼ੀਪੁਰ ਸਰਹੱਦ ਤੇ ਵੱਡੀ ਗਿਣਤੀ ਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਇਸ ਨਾਲ ਹੀ ਗਾਜ਼ੀਪੁਰ ਚ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਕੈਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਅੰਦੋਲਨ ਖਤਮ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਹ ਗਾਜ਼ੀਆਬਾਦ ਪ੍ਰਸ਼ਾਸਨ ਦੇ ਨਾਲ ਨਹੀਂ ਕੇਂਦਰ ਸਰਕਾਰ ਦੇ ਨਾਲ ਹੀ ਗੱਲ ਕਰਨਗੇ। ਦਿੱਲੀ ਪੁਲਿਸ ਨੇ ਧਾਰਮਿਕ ਝੰਡਾ ਲਹਿਰਾਉਣ ਤੇ ਲਾਲ ਕਿਲੇ ਤੇ ਦੰਗੇ ਕਰਨ ਦੇ ਦੋਸ਼ਾਂ ਹੇਠ ਦੇਸ਼ ਧਰੋਹ ਤੇ ਯੂਏਪੀਏ ਤਹਿਤ ਕੇਸ ਦਰਜ ਕੀਤੇ ਨੇ। ਦਿੱਲੀ ਪੁਲਿਸ ਸਪੈਸ਼ਲ ਸੈੱਲ ਇਸ ਕੇਸ ਦੀ ਜਾਂਚ ਕਰੇਗੀ। ਰਾਸ਼ਟਰੀ ਰਾਜਧਾਨੀ ਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹਿੰਸਾ ਹੋਈ ਹੈ। ਕੁਝ ਲੋਕ ਲਾਲ ਕਿਲੇ ਚ ਦਾਖਲ ਹੋਏ ਤੇ ਉੱਥੇ ਧਾਰਮਿਕ ਝੰਡਾ ਲਹਿਰਾਇਆ ਗਿਆ। ਦਿੱਲੀ ਪੁਲਿਸ 26 ਜਨਵਰੀ ਨੂੰ ਹੋਈ ਹਿੰਸਾ ਦੇ ਸੰਬੰਧ ਚ ਹੁਣ ਤੱਕ 33 FIR ਦਰਜ ਕਰ ਚੁੱਕੀ ਹੈ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋਈ ਹੈ। ਪੁਲਿਸ ਨੇ 44 ਲੋਕਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਚ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਮਤਾ ਪਾਸ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਸਤਾਵ ਤੇ ਵਿਚਾਰ ਵਟਾਂਦਰੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਨੂੰ 3 ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਜਾਂ ਸੱਤਾ ਤਿਆਗ ਦੇਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥ ਚੈਟਰਜੀ ਦੇ ਸਦਨ ਦੇ ਪ੍ਰਸਤਾਵ ਤੋਂ ਬਾਅਦ ਵਿਧਾਨ ਸਭਾ ਚ ਭਾਰੀ ਹੰਗਾਮਾ ਹੋਇਆ। ਬੀਜੇਪੀ ਵਿਧਾਇਕ ਦਲ ਦੇ ਨੇਤਾ ਮਨੋਜ ਤਿੱਗਾ ਦੀ ਅਗਵਾਈ ਚ ਪਾਰਟੀ ਵਿਧਾਇਕਾਂ ਨੇ ਸਦਨ ਚ ਪਹੁੰਚ ਕੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸੀ ਸਰਕਾਰ ਕਾਨੂੰਨਾਂ ਖਿਲਾਫ ਗੁੰਮਰਾਹਕੁੰਨ ਮੁਹਿੰਮ ਚਲਾ ਰਹੀ ਹੈ। ਬਾਅਦ ਚ ਬੀਜੇਪੀ ਵਿਧਾਇਕਾਂ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦਿਆਂ ਹੋਇਆ ਸਦਨ ਤੋਂ ਵਾਕਆਊਟ ਕਰ ਦਿੱਤਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਅਸੀਂ ਉਹਨਾਂ ਦੇ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ। ਕੇਂਦਰ ਨੂੰ ਜਾਂ ਤਾਂ 3 ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ ਜਾਂ ਸੱਤਾ ਤੋਂ ਪੈਰ ਪਿਛਾਂ ਖਿੱਚ ਲੈਣਾ ਚਾਹੀਦਾ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਰਾਸ਼ਟਰੀ ਕਾਰਜਕਾਰੀ ਸਮੂਹ ਨੇ ਅੱਜ 3 ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਲਈ ਆਪਣੀ ਹਮਾਇਤ ਦੁਹਰਾਈ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਚ ਨੇ। ਉਹਨਾਂ ਇੱਕ ਬਿਆਨ ਚ ਕਿਹਾ ਕਿ ਜਥੇਬੰਦੀ ਹਰ ਹਾਲ ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਹਨਾਂ ਕਿਹਾ ਕਿ ਭਾਰਤ ਦੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ ਜੋ ਕਿਸਾਨਾਂ ਦੇ ਹਿੱਤਾਂ ਤੇ ਫਿਕਰਾਂ ਦੀ ਪ੍ਰਤੀਨਿਧਤਾ ਕਰਦਾ ਹੈ। ਗਣਤੰਤਰ ਦਿਹਾੜੇ ਮੌਕੇ ਲਾਲ ਕਿਲੇ ਤੇ ਹੋਏ ਹੰਗਾਮੇ ਤੋਂ ਬਾਅਦ ਕਿਸਾਨ ਲੀਡਰਾਂ ਤੇ ਵੀ ਸਵਾਲ ਉੱਠ ਰਹੇ ਨੇ। ਇਸ ਤੋਂ ਬਾਅਦ ਕਿਸਾਨ ਲੀਡਰ ਵੀ ਆਪਣੀਆਂ ਸਫਾਈਆਂ ਤੇ ਬਿਆਨ ਜਾਰੀ ਕਰ ਰਹੇ ਨੇ। ਇਸ ਦਰਮਿਆਨ ਇੱਕ ਵਾਰ ਫੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨ ਲੀਡਰਾਂ ਤੇ ਮਾਮਲੇ ਦਰਜ ਹੋਣਾ ਗਲਤ ਹੈ। ਉਹਨਾਂ ਕਿਹਾ ਕਿ ਜੋ ਲਾਲ ਕਿਲੇ ਤੇ ਹੋਇਆ ਉਹ ਵੀ ਗਲਤ ਹੈ। ਇਸ ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਕਿਸਾਨ ਅੰਦੋਲਨ ਇਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ ਤੇ 5 ਤਰੀਕ ਨੂੰ ਅੰਦੋਲਨ ਚ ਸ਼ਾਮਲ ਹੋਣ ਲਈ ਹੋਰ ਜਥੇ ਆਉਣਗੇ। ਉਹਨਾਂ ਸਾਫ਼ ਕੀਤਾ ਕਿ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਿਹਾ ਕਿ ਪ੍ਰੋਗਰਾਮ ਦੇ ਹਿਸਾਬ ਨਾਲ ਜ਼ਬਤਾ ਨਹੀਂ ਰੱਖਿਆ ਗਿਆ ਤੇ ਜੋ ਵੀ 26 ਜਨਵਰੀ ਨੂੰ ਹੋਇਆ ਸਾਨੂੰ ਉਸਦੇ ਲਈ ਖੇਦ ਹੀ ਨਹੀਂ ਸਗੋਂ ਅਸੀਂ ਸ਼ਰਮਿੰਦਾ ਵੀ ਹਾਂ। ਉਧਰ ਆਮ ਆਦਮੀ ਪਾਰਟੀ ਨੇ ਇਲਜ਼ਾਮ ਦੁਹਰਾਇਆ ਕਿ 26 ਜਨਵਰੀ ਨੂੰ ਹੋਈ ਹਿੰਸਾ ਕੇਂਦਰ ਸਰਕਾਰ ਦੀ ਚਾਲ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ RSS, ਬੀਜੇਪੀ ਤੇ ਏਜੰਸੀਆਂ ਨਾਲ ਮਿਲ ਕੇ ਮੋਦੀ ਸਰਕਾਰ ਦੀਆਂ ਘਟੀਆਂ ਚਾਲਾਂ ਨੇ ਅੱਜ ਦੇਸ਼ ਨੂੰ ਦੁਨੀਆਂ ਭਰ ਚ ਸ਼ਰਮਸਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜਮਹੂਰੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਾਡੇ ਲੋਕਤੰਤਰ ਤੇ ਦੇਸ਼ ਦਾ ਸਿਰ ਉੱਚਾ ਕੀਤਾ ਸੀ, ਪਰ ਬੀਜੇਪੀ ਦੀ ਘਟੀਆ ਸੋਚ ਨੇ ਆਪਣੇ ਲੋਕਾਂ ਰਾਹੀਂ ਦੇਸ਼ ਦੇ ਲੋਕਤੰਤਰ ਨੂੰ ਬਹੁਤ ਵੱਡੀ ਢਾਲ ਆਈ ਹੈ। ਚੀਮਾ ਨੇ ਕਿਹਾ ਕਿ ਜੋ ਕਿਸਾਨ ਇਸ ਘਟਨਾ ਚ ਸ਼ਾਮਲ ਨਹੀਂ ਸਨ, ਪੁਲਿਸ ਨੇ ਉਹਨਾਂ ਕਿਸਾਨ ਲੀਡਰਾਂ ਤੇ ਝੂਠੇ ਕੇਸ ਦਰਜ ਕਰਕੇ ਸਿੱਧ ਕਰ ਦਿੱਤਾ ਕਿ ਸਿਰਫ ਸਿਆਸਤ ਤਹਿਤ ਹੀ ਹੋਇਆ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਦਿੱਲੀ ਪੁਲਿਸ ਬੀਜੇਪੀ ਦੇ ਏਜੰਟ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ ਕਾਰਵਾਈ ਕਰਦੀ। ਉਹਨਾਂ ਕਿਹਾ ਕਿ ਕਿਸਾਨ ਆਗੂ ਪਿਛਲੇ ਲੰਮੇ ਸਮੇਂ ਤੋਂ ਇਹੀ ਕਹਿੰਦੇ ਆਏ ਨੇ ਕਿ ਦੀਪ ਸਿੱਧੂ ਬੀਜੇਪੀ ਦਾ ਏਜੰਟ ਤੇ ਅੰਦੋਲਨ ਨੂੰ ਗਲਤ ਰੰਗਤ ਦੇਣਾ ਚਾਹੁੰਦਾ। ਲਾਲ ਕਿਲ੍ਹੇ ਦੀ ਘਟਨਾ ਸੰਬੰਧੀ ਵੀ ਦੀਪ ਸਿੱਧੂ ਨੇ ਸੋਸ਼ਲ ਮੀਡੀਆ ਤੇ ਆਪ ਲਾਈਵ ਹੋ ਕੇ ਸਾਰੇ ਸਬੂਤ ਦਿੱਤੇ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਚਹੇਤੇ ਨੂੰ ਖੁੱਲ੍ਹੇਆਮ ਛੱਡ ਦਿੱਤਾ, ਜਿਸ ਤੋਂ ਦਿੱਲੀ ਪੁਲਿਸ ਦੀ ਨੀਯਤ ਤੇ ਸ਼ੱਕ ਹੁੰਦਾ। ਹਰਪਾਲ ਚੀਮਾ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਚਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੇ ਵੀ ਕੇਂਦਰ ਤੇ ਤੰਜ ਕੱਸਿਆ। ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ, ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੰਜਾਬ ਪੁਲਿਸ ਨੇ ਸ਼ਿਵਾਰਿਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਦੂਜੇ ਸ਼ੂਟਰ ਇੰਦਰਜੀਤ ਸਿੰਘ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਦੇ ਮੁਤਾਬਕ ਕਾਮਰੇਡ ਦੀ ਹੱਤਿਆ ਪਾਕਿਸਤਾਨ ਦੇ ਸਾਬਕਾ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਤੇ ਉਸਦੇ ISI ਹੈਂਡਲਰ ਨੇ ਕੀਤੀ ਸੀ। ਇੰਦਰਜੀਤ ਮੁੰਬਈ ਤੋਂ ਦੁਬਈ ਲਈ ਫਲਾਈਟ ਫੜਨ ਲਈ ਜਾ ਰਿਹਾ ਸੀ ਜਦੋਂ ਉਸ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲਿਸ ਕਾਮਰੇਡ ਹੱਤਿਆਕਾਂਡ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੂਜੇ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਜਾਂਚ NIA ਕਰ ਰਹੀ ਹੈ ਤੇ ਦੋਸ਼ੀ ਇੰਦਰਜੀਤ ਨੂੰ ਵੀ NIA ਹਵਾਲੇ ਕਰ ਦਿੱਤਾ ਜਾਏਗਾ। ਇੰਦਰਜੀਤ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਸੰਨੀ, ਜਿਸ ਨੇ ਆਪਣੇ ਆਪ ਨੂੰ ਇੱਕ ਕੈਨੇਡੀਅਨ ਦੱਸਿਆ ਸੀ, ਕਿਲਿੰਗ ਲਈ ਉਸਦੇ ਸੰਪਰਕ ਵਿੱਚ ਸੀ ਤੇ ਸੰਨੀ ਨੇ ਉਸਦਾ ਦੁਬਈ ਭੱਜਣ ਲਈ ਵੀਜ਼ਾ ਵੀ ਲਗਵਾ ਕੇ ਦਿੱਤਾ ਸੀ। ਦਿੱਲੀ ਚ ਹਿੰਸਾ ਤੋਂ ਬਾਅਦ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਕਿਸਾਨਾਂ ਦੇ ਹੱਕ ਚ ਡਟ ਗਈਆਂ ਨੇ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ ਦਿੱਲੀ ਚ ਜੋ ਵੀ ਹੰਗਾਮਾ ਹੋਇਆ ਉਸ ਪਿੱਛੇ ਸਰਕਾਰੀ ਸਾਜਿਸ਼ ਹੈ ਤੇ ਅਜਿਹਾ ਸਿਰਫ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੀਤਾ ਗਿਆ। ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਆਖਿਰ ਰੋਹ ਭਰਪੂਰ ਪ੍ਰਦਰਸ਼ਨਕਾਰੀਆਂ ਨੂੰ ਲਾਲ ਕਿਲ੍ਹੇ ਅੰਦਰ ਜਾਣ ਦੀ ਇਜਾਜ਼ਤ ਹੀ ਕਿਉਂ ਦਿੱਤੀ ਗਈ, ਜਦਕਿ ਦਿੱਲੀ ਪੁਲਿਸ ਉਸ ਵੇਲੇ ਪੂਰੀ ਤਰ੍ਹਾਂ ਚੌਕਸ ਸੀ। ਕਾਂਗਰਸ ਤੇ CPM ਨੇ BJP ਨਾਲ ਜੁੜੇ ਦੀਪ ਸਿੱਧੂ ਦੀ ਦਿੱਲੀ ਦੇ ਕਿਸਾਨ ਅੰਦੋਲਨ ਚ ਮੌਜੂਦਗੀ ਤੇ ਵੀ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਹਿੰਸਾ ਚ ਉਸ ਦੀ ਭੂਮਿਕਾ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਤਾਂ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋ ਸਕੀ। ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜਗਰਾਜ ਸਿੰਘ ਦਾ ਪਰਿਵਾਰ ਉਸ ਤੇ ਪਹਿਲਾਂ ਮਾਣ ਮਹਿਸੂਸ ਕਰ ਰਿਹਾ ਸੀ, ਪਰ ਹੁਣ ਉਸਦਾ ਪਰਿਵਾਰ ਰੁਪੋਸ਼ ਹੋ ਗਿਆ। ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰ ਦਰਅਸਲ ਪੁਲਿਸ ਦੀ ਸੰਭਵ ਕਾਰਵਾਈ ਤੋਂ ਸਹਿਮ ਦੇ ਵਿੱਚ ਨੇ। ਜੁਗਰਾਜ ਦੇ ਮਾਪੇ ਪਿੰਡ ਛੱਡ ਕੇ ਕਿਤੇ ਚਲੇ ਗਏ ਨੇ। ਦਰਅਸਲ ਇਹ ਮੰਨਿਆ ਜਾ ਰਿਹਾ ਕਿ ਤਰਨ ਤਾਰਨ ਦੇ ਬਾਨ ਤਾਰਾ ਸਿੰਘ ਪਿੰਡ ਦੇ ਵਸਨੀਕ 23 ਸਾਲਾ ਜੁਗਰਾਜ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਵਿਖੇ ਕੇਸਰੀ ਝੰਡਾ ਲਹਿਰਾਇਆ ਸੀ। ਇਸ ਦੌਰਾਨ ਅਜਿਹੀਆਂ ਖ਼ਬਰਾਂ ਨੇ ਕਿ ਉਸਦੇ ਮਾਪੇ ਪਿੰਡ ਛੱਡ ਕੇ ਕਿਤੇ ਲਾਂਭੇ ਹੋ ਗਏ ਨੇ। ਜੁਗਰਾਜ ਦੇ ਦਾਦਾ ਮਹਿਲ ਸਿੰਘ ਨੇ ਮੰਗਲਵਾਰ ਵਾਪਰੀ ਇਸ ਘਟਨਾ ਤੋਂ ਬਾਅਦ ਉਤਸ਼ਾਹ ਜਤਾਇਆ ਸੀ, ਪਰ ਬੁੱਧਵਾਰ ਉਹਨਾਂ ਦਾ ਜੋਸ਼ ਡਰ ਦੇ ਵਿੱਚ ਬਦਲ ਗਿਆ। ਜਦੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੋਤੇ ਦੇ ਇਸ ਕੰਮ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਤਾਂ ਉਹਨਾਂ ਦੇ ਦਾਦਾ ਜੀ ਨੇ ਕਿਹਾ ਕਿ ਵੱਡੀ ਬਰਕਤ ਹੈ, ਬਹੁਤ ਮਾਣ ਹੈ। ਤੇ ਇਸ ਤੋਂ ਬਾਅਦ ਉਹਨਾਂ ਦਾ ਬਾਅਦ ਵਿੱਚ ਜਵਾਬ ਆਇਆ ਕਿ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਤੇ ਕਿਵੇਂ ਹੋਇਆ। ਟਾਈਮਸ ਆਫ ਇੰਡੀਆ ਦੀ ਖ਼ਬਰ ਦੇ ਮੁਤਾਬਕ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੇ ਜੁਗਰਾਜ ਦੇ ਘਰ ਤੇ ਕਈ ਵਾਰ ਰੇਡ ਮਾਰੀ ਹੈ ਤੇ ਹਰ ਵਾਰ ਖਾਲੀ ਹੱਥ ਪਰਤੀ ਹੈ। ਮਹਿਲ ਸਿੰਘ ਦੇ ਘਰ ਮੌਜੂਦ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਲਾਲ ਕਿਲ੍ਹੇ ਤੇ ਘਟਨਾ ਵਾਪਰੀ ਤਾਂ ਉਹਨਾਂ TV ਤੇ ਦੇਖਿਆ। ਗੁਆਂਢੀਆਂ ਦਾ ਕਹਿਣਾ ਕਿ ਜੁਗਰਾਜ ਇੱਕ ਮਿਹਨਤੀ ਲੜਕਾ ਹੈ। ਇਸ ਨਾਲ ਹੀ ਜੋ ਆਗਿਆ ਅੱਜ ਲਈ ਇੰਨਾ ਹੀ, ਕੱਲ ਫੇਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ। ਹਾਂ, ਇਹ ਸੀ ਰਮਨ ਜੀ ਹੋਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਸੀ ਪ੍ਰੋ ਸਟਾਰ ਟਰੱਕ ਜੀ। ਪ੍ਰੋ ਸਟਾਰ ਟਰੱਕ ਰਿਹਾ, ਹਫ਼ਤੇ ਦੇ 7 ਦਿਨ ਉੱਪਰ ਰਹਿੰਦਾ ਟਰੱਕ। ਰੋਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕ ਲਵਾਓ ਤੁਸੀਂ। ਔਰ 14 ਹੈਂਸਨ ਰੋਡ ਤੇ ਹੈਵੀ ਡਿਊਟੀ ਟਰੱਕਾਂ ਦੀ ਰਿਪੇਅਰ ਵੀ ਕਰਦੇ ਨੇ। ਨੰਬਰ ਹੈ 905-451-6710, 905-451-6710 ਤੇ ਕਾਲ ਕੀਤੀ ਜਾ ਸਕਦੀ ਹੈ। Century 21 ਨਾਲ ਕੰਮ ਕਰਦੇ ਨੇ ਪਵਿੱਤਰ ਜੌਲ ਜੀ। ਪਵਿੱਤਰ ਜੌਲ ਹੁਣ ਕੋਲ ਪ੍ਰੋਪਰਟੀ ਆਈ ਹੈ ਇੱਕ, ਬਹੁਤ ਸਾਰੀਆਂ ਪ੍ਰੋਪਰਟੀਆਂ ਇਹਨਾਂ ਕੋਲ ਇੱਦਾਂ ਦੀਆਂ ਕਿਉਂਕਿ ਪੁਰਾਣੇ ਹੋਣ ਦਾ ਕਰਕੇ MLS ਤੇ ਵੀ ਨਹੀਂ ਆਈਆਂ ਹੁੰਦੀਆਂ। ਰੈਜੀਡੈਂਸ਼ੀਅਲ ਔਰ ਕਮਰਸ਼ੀਅਲ ਦੇ ਵਿੱਚ ਕੰਮ ਕਰਦੇ ਨੇ। ਨੰਬਰ ਹੈ 905-916-993-1321, 416-993-1321 ਤੇ ਕਾਲ ਜਾ ਸਕਦੀ ਆ। ਸ਼ਿਕਾਗੋ ਪੀਜ਼ਾ ਟਵਿਸਟ ਏਅਰਪੋਰਟ ਐਂਡ ਬਵੇਡ ਦੇ ਏਰੀਏ ਵਿੱਚ, ਸ਼ਿਕਾਗੋ ਪੀਜ਼ਾ ਟਵਿਸਟ ਪਿਛਲੇ ਲੰਮੇ ਸਮੇਂ ਤੋਂ ਅਮੈਰੀਕਾ ਦੇ ਵਿੱਚ 50 ਤੋਂ ਉੱਪਰ ਲੋਕੇਸ਼ਨਾਂ ਤੇ ਪਹਿਲੀ ਲੋਕੇਸ਼ਨ ਕੈਨੇਡਾ ਦੇ ਅੰਟਾਰੀਓ ਸ਼ਹਿਰ ਦੇ ਬ੍ਰੈਂਪਟਨ ਦੇ ਵਿੱਚ ਨੇ, ਕੈਸਲਮੋਰ ਦੇ ਵਿੱਚ। ਔਰ ਸ਼ਿਕਾਗੋ ਪੀਜ਼ਾ ਤੋਂ ਤੁਸੀਂ ਗਲੂਟਨ ਫ੍ਰੀ ਪੀਜ਼ਾ ਲੈ ਸਕਦੇ ਹਾਂ, ਡੈਰੀ ਫ੍ਰੀ ਪੀਜ਼ਾ ਲੈ ਸਕਦੇ ਹਾਂ, ਵੈਜੀਟੇਰੀਅਨ ਪੀਜ਼ਾ ਲੈ ਸਕਦੇ ਹਾਂ, ਤੰਦੂਰੀ ਚਿਕਨ ਵਾਲਾ ਪੀਜ਼ਾ, ਬਟਰ ਚਿਕਨ ਵਾਲਾ ਪੀਜ਼ਾ। ਔਰ ਤੁਸੀਂ ਟੇਸਟ ਦੇਖਣਾ ਚਾਹੁੰਦੇ ਹਾਂ ਤਾਂ ਨੰਬਰ ਨੋਟ ਕਰ ਲਓ, ਸਟੂਡੈਂਟ ਸਪੈਸ਼ਲ ਡੀਲ ਲੱਗੀ ਹੋਈ ਹੈ $10 ਦੇ ਵਿੱਚ ਲਾਰਜ ਪੀਜ਼ਾ। ਔਰ ਨੰਬਰ ਹੈ 905-458-1777, 905-458-1777 ਤੇ ਸੰਪਰਕ ਕੀਤਾ ਜਾ ਸਕਦਾ। ਤੇ ਵੀ ਐਸ ਆਰ ਲਾ ਆਫਿਸ ਬਲਿਸਟਰਸ ਰੈਸਟੋਰੈਂਟ ਨਟਰੀ ਪੈਬਲੀਅਨ ਸੇਵਾਵਾਂ ਦਿੰਦੇ ਨੇ। ਤੁਸੀਂ ਘਰ ਲੈ ਲਿਆ, ਉਸਦੀ ਕਲੋਜ਼ਿੰਗ ਕਰਾਉਣੀ ਚਾਹੁੰਦੇ ਆ, ਜਾਂ ਫਿਰ ਤੁਸੀਂ ਕਿਸੇ ਤੇ ਕੇਸ ਕਰਨਾ, ਜਾਂ ਤੁਹਾਡੇ ਤੇ ਕਿਸੇ ਨੇ ਕਰਨਾ, ਜਾਂ ਕਿਸੇ ਦੀ ਬੇਲ ਕਰਾਉਣੀ ਆ ਤੁਸੀਂ, ਤੇ ਨੰਬਰ ਹੈ 416-602-0002, 416-602-0002 ਤੇ ਸੰਪਰਕ ਕੀਤਾ ਜਾ ਸਕਦਾ। ਅਕਾਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੂੰ ਵਰਕਰ ਚਾਹੀਦੇ ਨੇ। ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਤੇ ਨੰਬਰ ਨੋਟ ਕਰ ਲਓ ਅਕਾਲ ਟਰੱਕ ਲਿਊਬ ਐਂਡ ਵਾਸ਼ ਦਾ, ਔਰ ਇਹਨਾਂ ਨੂੰ ਚਾਹੀਦੇ ਨੇ ਵਰਕਰ ਟਰੱਕ ਧੋਣ ਵਾਸਤੇ। ਔਰ ਨੰਬਰ ਹੈ ਜਸ ਔਰ ਐਲ ਏ ਵਾਲੇ ਰਾਜਾ ਬਾਈ ਜੀ ਦਾ 905-565-1100, 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਜਿੱਥੇ ਸੁਰਿੰਦਰ ਡੱਲਾ ਜੀ ਨਾਲ ਗੱਲਬਾਤ ਕਰਾਂਗੇ, ਉੱਥੇ ਮੇਰੇ ਨਾਲ ਸਤਪਾਲ ਚੌਲ ਸਾਹਿਬ ਨੇ। ਜੋ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਜਗਰਾਜ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਜੀ ਮਿਹਰਬਾਨੀ।
ਜੋ ਸਾਹਿਬ ਠੰਡ ਬਾਹਰ ਠੰਡ ਤੇ ਖਬਰਾਂ ਗਰਮ ਆਪਣੇ ਕੋਲ, ਸਭ ਤੋਂ ਪਹਿਲਾਂ ਤਾਂ ਗਰਮੀ ਤੇ ਖਬਰ ਆ ਜਿਹੜੀ ਉਹ ਗਰਮ ਗਰਮ ਲਿਵਰ ਕਾਫੀ ਗਰਮ ਹੋਈ ਫਿਰਦੀ ਆ ਕਈਆਂ ਦਿਨਾਂ ਦੀ, ਪਤਾ ਲੱਗਾ ਸੰਘਾ ਸਾਹਿਬ ਨੂੰ ਕੱਢ ਕੇ ਮਾਰਿਆ।
ਜਗਰਾਜ ਇਸ ਤਰ੍ਹਾਂ ਦੇਖੋ ਜੀ, ਹਾਂ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ 2015 ਚ ਬਣੇ ਸੀਗੇ ਰਮੇਸ਼ ਸੰਘਾ ਜੀ, ਤੇ 2019 ਦੇ ਵਿੱਚ ਉਹ ਦੁਬਾਰਾ ਜਿੱਤ ਗਏ 2015 ਨਾਲੋਂ ਵੀ ਜ਼ਿਆਦਾ ਵੋਟਾਂ ਲੈ ਕੇ, ਤੇ ਉਹਨਾਂ ਨੇ ਕਿਹਾ ਜੀ ਮੈਂ ਕਾਫੀ ਮਿਹਨਤ ਕੀਤੀ ਹੈ, ਸੋ ਬ੍ਰੈਂਪਟਨ ਸੈਂਟਰ ਦੇ ਵਿੱਚ ਕਾਫੀ ਮੇਰਾ ਤਕੜਾ ਆਧਾਰ ਹੈ। ਪਰ ਲਿਬਰਲ ਪਾਰਟੀ ਦੇ ਵਿੱਚ ਇਹ ਜੀ ਵੀ ਥੋੜ੍ਹਾ ਜਿਹਾ ਇਹ ਮਹਿਸੂਸ ਕੀਤਾ ਜਾਂਦਾ ਸੀਗਾ ਕਾਫੀ ਸਾਲਾਂ ਤੋਂ ਹੀ ਲਗਾਤਾਰਤਾ ਦੇ ਨਾਲ ਹੋਰ ਮੈਂਬਰ ਪਾਰਲੀਮੈਂਟ ਸਾਹਿਬਾਨ ਜਿਹੜੇ ਉਹ ਦੱਸਦੇ ਹੁੰਦੇ ਸੀਗੇ ਵੀ ਕਿਤੇ ਨਾ ਕਿਤੇ ਜਿਹੜੇ ਇੱਕ ਟੀਮ ਵਰਕਰ ਵਜੋਂ ਵੀ ਰਮੇਸ਼ ਸੰਘਾ ਜੀ ਆ ਵੀ ਸ਼ਾਇਦ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕਰ ਪਾ ਰਹੇ, ਕਿਤੇ ਕਿਤੇ ਆਪਣਾ ਸਾਹ ਘੁੱਟਦਾ ਮਹਿਸੂਸ ਕਰਦੇ ਸੀਗੇ, ਸਹਿਯੋਗ ਦੀ ਘਾਟ ਮਹਿਸੂਸ ਕਰਦੇ ਸੀ। ਅਤੇ ਇਸੇ ਦੌਰਾਨ ਇਹ ਜੀ ਫਿਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਖਾਸ ਤੌਰ 'ਤੇ ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਉਹਨਾਂ ਦੇ ਨਾਲ ਪਿਛਲੇ ਦਿਨ ਸਿੱਧੇ ਹੀ ਇਲਜ਼ਾਮ ਦਰਾਜੀ ਲਗਾਈ, ਅਤੇ ਉਸ ਨੂੰ ਲਿਬਰਲ ਪਾਰਟੀ ਨੇ ਫਿਰ ਕਾਫੀ ਸੀਰੀਅਸਲੀ ਲਿਆ ਜੀ, ਵੀ ਉਹਨਾਂ ਨੂੰ ਇੱਕ ਤਰੀਕੇ ਨਾਲ ਅੱਤਵਾਦੀ ਤੱਕ ਜੀ ਐਕਸਟ੍ਰੀਮਿਸਟ ਵਰਡ ਜਿਹੜਾ ਬਾਰ ਬਾਰ ਉਹਨਾਂ ਦੇ ਲਈ ਯੂਜ਼ ਕੀਤਾ ਨਵਦੀਪ ਬੈਂਸ ਅਤੇ ਹਰਜੀਤ ਸਿੰਘ ਸੱਜਣ ਉਹਨਾਂ ਦੇ ਵਾਸਤੇ, ਅਤੇ ਇਸ ਤਰ੍ਹਾਂ ਜੀ ਫਿਰ ਇਹਨਾਂ ਨੂੰ ਕਹਿ ਲਓ ਵੀ ਇਹ ਅਨਫਾਊਂਡਡ ਕਹਿ ਲਓ ਵੀ ਐਲੀਗੇਸ਼ਨ ਦੇ ਕਰਕੇ ਡੇਂਜਰਸ ਐਲੀਗੇਸ਼ਨ ਵੀ ਵੈਸੇ ਤਾਂ ਲਿਬਰਲ ਪਾਰਟੀ ਨੇ ਇਹਨਾਂ ਨੂੰ ਕਿਹਾ ਸੀਗਾ, ਸੋ ਜਿਸ ਕਰਕੇ ਵੀ ਉਹਨਾਂ ਨੂੰ ਪਾਰਟੀ ਦੀ ਕਾਕਸ ਦੇ ਵਿੱਚੋਂ ਜਿਹੜੀ ਕਿ ਸੰਸਦੀ ਦਲ ਹੁੰਦਾ ਕਿਸੇ ਵੀ ਪਾਰਟੀ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਚੁਣੇ ਗਏ ਹੋਣ ਉਹ ਉਹਨਾਂ ਦੀ ਕਾਕਸ ਹੋ ਜਾਂਦੀ ਆ, ਸੋ ਉਸ ਦੇ ਵਿੱਚੋਂ ਉਹਨਾਂ ਨੂੰ ਅਲੱਗ ਕੀਤਾ ਗਿਆ, ਅਤੇ ਹੁਣ ਇੱਕ ਇੰਡੀਪੈਂਡੈਂਟ ਆਜ਼ਾਦ ਮੈਂਬਰ ਪਾਰਲੀਮੈਂਟ ਵਜੋਂ ਜਿੰਨਾ ਚਿਰ ਅਗਲੀ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਚਿਰ ਐਮਪੀ ਹੈਗੇ ਨੇ ਜੀ।
ਜੀ ਜੋਲ ਸਾਹਿਬ, ਇਸ ਦੇ ਨਾਲ ਨਾਲ ਕੋਰੋਨਾ ਵਾਇਰਸ ਦੀ ਕੀ ਅਪਡੇਟ ਆ?
ਅੱਜ ਸਿਚੁਏਸ਼ਨ ਥੋੜ੍ਹੀ ਬੈਟਰ ਹੋ ਰਹੀ ਹੈ, ਰਿਲੀਫ ਮਹਿਸੂਸ ਕੀਤਾ ਜਾ ਰਿਹਾ। ਆਪਾਂ ਦੇਖ ਰਹੇ ਹਾਂ ਵੀ ਸਾਡੇ ਓਨਟੈਰੀਓ ਦੇ ਵਿੱਚ ਇੱਥੇ 14 ਜਨਵਰੀ ਨੂੰ ਜਿਹੜਾ ਜੀ ਵੀ ਐਮਰਜੈਂਸੀ ਆਰਡਰ ਆਇਆ ਸੀਗਾ ਉਹ ਤੇ ਅਜੇ ਇਨ ਪਲੇਸ ਹੀ ਹੈ, 8-9 ਫਰਵਰੀ ਤੱਕ ਇੱਦਾਂ ਹੀ ਰਹੂਗਾ। ਪਰ ਇਸੇ ਦੌਰਾਨ ਜਿਹੜੇ ਜੀ ਪਿਛਲੇ ਐਤਵਾਰ ਤੋਂ ਨੰਬਰ ਦਾ ਜਿਹੜੇ ਨਾ ਵੀ ਡਾਊਨ ਆਉਣੇ ਸ਼ੁਰੂ ਹੋਏ ਸੀ ਜਗਰਾਜੀ, ਵੀ ਜੇ ਆਪਾਂ ਦੇਖੀਏ ਵੀ ਐਤਵਾਰ ਨੂੰ 2417 ਸੀਗੇ, ਫਿਰ ਸੋਮਵਾਰ ਨੂੰ 1954 ਹੋ ਗਏ, ਫਿਰ ਇੱਦਾਂ ਘੱਟਦਿਆਂ ਘਟਾਉਂਦਿਆਂ ਕੱਲ 1740 ਰਹਿ ਗਏ, ਅਤੇ ਫਿਰ ਉਸ ਤੋਂ ਬਾਅਦ 1670 ਰਹਿ ਗਏ, ਅੱਜ ਫਿਰ 2000 ਦੇ ਵਿਚਕਾਰ ਜਿਹੜਾ ਅੰਕੜਾ ਚਲਾ ਗਿਆ, ਅਤੇ ਲੇਕਿਨ ਕਿ ਕੱਲ੍ਹ 49 ਮੌਤਾਂ ਸੀਗੀਆਂ, ਅੱਜ ਵੱਧ ਕੇ 53 ਹੋਈਆਂ ਨੇ। ਉਸ ਲਿਹਾਜ਼ ਨਾਲ ਆਪਾਂ ਦੇਖ ਰਹੇ ਹਾਂ ਵੀ ਓਨਟੈਰੀਓ ਦੇ ਵਿੱਚ ਹੁਣ ਤੱਕ ਇਹ ਜੀ ਵੀ ਮੌਤਾਂ ਦਾ ਅੰਕੜਾ ਜਿਹੜਾ ਇਹ 6000 ਨੂੰ ਟੁੱਕ ਚੁੱਕਾ, ਸੋ ਹੁਣ ਤੱਕ ਜਿਹੜਾ ਕੋਰੋਨਾ ਵਾਇਰਸ ਦੇ ਵਿੱਚ ਓਨਟੈਰੀਓ ਪ੍ਰੋਵਿੰਸ ਦੀਆਂ ਮੌਤਾਂ ਉਹ 6000 ਦੇ ਕਰੀਬ ਨੇ, ਅਤੇ ਪਰ ਸਾਡੇ ਕੈਨੇਡਾ ਮੁਲਕ ਦੇ ਵਿੱਚ 19000 ਜਾਨਾਂ ਜਿਹੜੀਆਂ ਜੀ ਵੀ ਇਹ ਜਾ ਚੁੱਕੀਆਂ ਕੋਰੋਨਾ ਵਾਇਰਸ ਕਰਕੇ। ਅਤੇ ਦੂਸਰੇ ਪਾਸੇ ਸਾਡੇ ਇੱਥੇ ਪੀਲ ਰੀਜਨ ਦੇ ਵਿੱਚ ਇਹ ਹੈ ਜੀ ਵੀ ਹੋਟਸਪੋਟ ਮੰਨਿਆ ਜਾਂਦਾ ਟੋਰੋਂਟੋ ਦੇ ਨਾਲ ਹੀ, ਓਟਵਾ ਦੇ ਨਾਲ ਹੀ, ਵਿੰਡਜ਼ਰ ਦੇ ਨਾਲ ਹੀ, ਅਤੇ ਇਹ ਲੇਕਿਨ ਕਿ ਇਹਦਾ ਰੀਜ਼ਨ ਜਿਹੜਾ ਹੁਣ ਕੱਲ੍ਹ ਦੱਸਿਆ ਗਿਆ ਜਗਰਾਜ ਜੀ ਵੀ ਉਹ ਇਹ ਆ ਵੀ ਜਿਹੜੇ ਲੋਕ ਆ ਨਾ ਵੀ ਕਿਉਂਕਿ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਵੀ ਉਹ ਬਿਮਾਰ ਵੀ ਨੇ, ਉਹਨਾਂ ਕੋਲ ਕੋਰੋਨਾ ਵਾਇਰਸ ਦੇ ਸਿਮਟਮਸ ਵੀ ਨੇ, ਪਰ ਉਹ ਕੰਮ 'ਤੇ ਜਾਣਾ ਵੀ ਨਹੀਂ ਛੱਡਦੇ, ਹੈ ਨਾ। ਸੋ ਇੱਕ ਜਿਹੜੀ ਇਹ ਰਿਪੋਰਟ ਆਈ ਹੈ ਬਕਾਇਦਾ ਤੌਰ 'ਤੇ ਇਸ ਨੂੰ ਜਿਹੜੀ ਮਿਸਿਸਾਗਾ ਦੀ ਮੇਅਰ ਬੋਨੀ ਕ੍ਰੋਂਬੀ ਹੈ ਉਹਨਾਂ ਨੇ ਵੀ ਕਾਫੀ ਫਿਕਰਮੰਦੀ ਦਾ ਇਜ਼ਹਾਰ ਕੀਤਾ ਵੀ ਲੋਕ ਜਿਹੜੇ ਨੇ ਆਪਣੀ ਜਾਨ ਨਾਲੋਂ ਜਿਹੜਾ ਜੀ ਵੀ ਆਪਣੇ ਖਰਚੇ ਚਲਾਉਣ ਲਈ ਆਪਣਾ ਚੈੱਕ ਜਿਹੜਾ ਉਹ ਆਉਂਦਾ ਰਹੇ, ਇਸ ਕਰਕੇ 'ਚ ਵੀ ਕੰਮਾਂ 'ਤੇ ਜਾਣ ਲਈ ਮਜਬੂਰ ਹੁੰਦੇ ਆ। 8000 ਕੇਸਾਂ ਦੀ ਜਿਹੜੀ ਸਟੱਡੀ ਦੇ ਵਿੱਚ ਇਹ ਦੇਖਿਆ ਗਿਆ ਵੀ ਜਿਹੜੇ ਕੋਰੋਨਾ ਵਾਇਰਸ ਦੇ ਮਰੀਜ਼ ਹੁੰਦੇ ਆ ਲਗਭਗ ਵੀ ਜਿਹੜੇ ਉਹਨਾਂ ਨੇ ਕੰਮ ਵੀ ਕਰਨਾ ਪੈਂਦਾ, ਖਰਚੇ ਵੀ ਚਲਾਉਣੇ ਪੈਂਦੇ ਆ, 25% ਅਜਿਹੇ ਹੁੰਦੇ ਨੇ, ਇੱਕ ਚੌਥਾ ਹਿੱਸਾ ਜਿਹੜੇ ਕਿ ਆਪਣੇ ਸਿਮਟਮ ਦੇ ਬਾਵਜੂਦ ਜਿਹੜਾ ਜੀ ਆਪਣੀਆਂ ਸ਼ਿਫਟਾਂ ਤੇ ਕੰਮਾਂ ਤੇ ਜਾਂਦੇ ਨੇ, ਤੇ ਇਸ ਕਰਕੇ ਜਿਹੜਾ ਇਹ ਰੀਜ਼ਨ ਆ ਵੀ ਹੋਟਸਪੋਟ ਪੀਲ ਲਗਾਤਾਰਤਾ ਦੇ ਨਾਲ ਬਰੈਂਪਟਨ, ਮਿਸਿਸਾਗਾ ਤੇ ਕੈਲੇਡਾਨਾ ਜਿਹੜੇ ਜੀ ਇਹ ਬਣੇ ਹੋਏ ਆ ਤੇ, ਲੇਕਿਨ ਕਿ ਹੁਣ ਕੇਸਿਸ ਥੋੜੇ ਡਾਊਨ ਜਾਣੇ ਸ਼ੁਰੂ ਹੋਏ ਆ। ਦੇਖੋ ਕੱਲ੍ਹ ਜਿਹੜੀਆਂ 5 ਮੌਤਾਂ ਸੀਗੀਆਂ ਪੀਲ ਰੀਜਨ ਦੇ ਵਿੱਚ, ਉਦੋਂ ਉਹਦੇ ਵਿੱਚੋਂ 3 ਜਿਹੜੀਆਂ ਡੈਥਸ ਆ ਉਹ ਤੋਂ ਬਰੈਂਪਟਨ ਦੇ ਵਿੱਚ ਹੀ ਨਵੀਆਂ ਸੀਗੀਆਂ। ਸੋ ਕੁੱਲ ਮਿਲਾ ਕੇ ਹੁਣ ਤੁਸੀਂ ਦੇਖੋ ਵੀ ਬਰੈਂਪਟਨ ਦੇ ਵਿੱਚ ਜਿਹੜੀ ਇਹ 196 ਮਰੀਜ਼ਾਂ ਦੀ ਜਾਨ ਆ ਜਿਹੜੀ ਜਾ ਚੁੱਕੀ ਆ ਪਿਛਲੇ 46 ਹਫ਼ਤਿਆਂ ਦੇ ਦੌਰਾਨ ਜਿਹੜਾ ਕਿ ਕੋਰੋਨਾ ਵਾਇਰਸ ਦੇ ਲੰਘੇ ਆ, ਪਰ ਅਜੇ ਵੀ ਬਰੈਂਪਟਨ ਦੇ ਵਿੱਚ 1500 ਤੋਂ ਜ਼ਿਆਦਾ ਜਿਹੜੇ ਪੋਜ਼ੀਟਿਵ ਪੇਸ਼ੈਂਟ ਹਨ ਉਹ ਮੌਜੂਦ ਨੇ। ਮਿਸਿਸਾਗਾ ਦੇ ਵਿੱਚ ਵੀ 1000 ਦੇ ਕਰੀਬ ਜਿਹੜੇ ਪੋਜ਼ੀਟਿਵ ਪੇਸ਼ੈਂਟਸ ਹੈਗੇ ਆ, ਵੈਸੇ 950 ਨੇ ਅੱਜ ਦੇ ਮੁਤਾਬਕ। ਇੱਦਾਂ ਕੈਲੇਡਨ ਦੇ ਵਿੱਚ ਵੀ ਗਿਣਤੀ ਵੈਸੇ ਹੁਣ 100 ਤੋਂ ਥੱਲੇ ਜਾ ਚੁੱਕੀ ਆ। ਸੋ ਥੋੜ੍ਹੀ ਜਿਹੀ ਸਟੇਬਲ ਆ ਸਿਚੁਏਸ਼ਨ ਇਸੇ ਦਿਸ਼ਾ ਵਾਲੇ ਪਾਸੇ ਨੂੰ ਜਿਹੜਾ ਜੀ ਵੀ ਇਹ ਆਪਾਂ ਐਟਲੀਸਟ ਪ੍ਰੋਵਿੰਸ ਆ ਜਿਹੜੀ ਚੱਲਣਾ ਚਾਹੁੰਦੀ ਆ। ਕਿਊਬੈਕ ਦੇ ਵਿੱਚ ਵੀ ਸਿਚੁਏਸ਼ਨ ਥੋੜ੍ਹੀ ਬੈਟਰ ਹੋਈ ਆ, ਉਹ ਸੋਚ ਰਹੇ ਨੇ ਵੀ 8 ਫਰਵਰੀ ਤੋਂ ਜਿਹੜਾ ਨਾਈਟ ਦਾ ਕਰਫਿਊ ਆ ਉਠਾ ਲਿਆ ਜਾਵੇ। ਮੌਂਟਰੀਅਲ ਦੇ ਵਿੱਚ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਆ, 1000 ਦੇ ਕਰੀਬ ਮਰੀਜ਼ ਉੱਥੇ ਵੀ ਅਜੇ ਹੋਸਪਿਟਲਸ ਦੇ ਵਿੱਚ ਹੈਗੇ ਆ, ਉੱਥੇ ਸ਼ਾਇਦ ਕਰਫਿਊ ਜਿਹੜਾ ਉਹ ਚੱਲਦਾ ਰਹੇ ਮੌਂਟਰੀਅਲ ਸਿਟੀ ਦੇ ਵਿੱਚ, ਅਤੇ ਬਾਕੀ ਦੇ ਕਿਊਬੈਕ ਦੇ ਵਿੱਚ ਥੋੜ੍ਹੀ ਸਿਚੁਏਸ਼ਨ ਇਹ ਜੀ ਵੀ ਰਿਸਟ੍ਰਿਕਸ਼ਨ ਉਹ ਨਰਮ ਹੋ ਸਕਦੀਆਂ। ਪਰ ਕੋਈ ਮਜ਼ਾਕ ਨਹੀਂ, ਦੇਖੋ ਕੱਲ੍ਹ ਵੀ 125 ਦੇਸ਼ਾਂ ਦੇ ਵਿੱਚ ਜਗਰਾਜ ਜੀ ਵੀ 16,900 ਤੋਂ ਜ਼ਿਆਦਾ ਪੇਸ਼ੈਂਟਸ ਦੀ ਜਾਨ ਜਿਹੜੀ ਗਈ ਆ, ਜਿਹਦੇ ਵਿੱਚ ਕਿ ਭਾਰਤ ਦੇ ਵਿੱਚ ਵੀ 130-132 ਮੌਤਾਂ ਜਿਹੜੀਆਂ ਜੀ ਵੀ ਰਿਪੋਰਟ ਹੋਈਆਂ ਸੀਗੀਆਂ। ਸਾਡੇ ਕੈਨੇਡਾ ਦੇਸ਼ ਦੇ ਵਿੱਚ ਜਿਹੜੀਆਂ ਜੀ ਵੀ 130 ਲੋਕਾਂ ਦੀ ਜਾਨ ਜਿਹੜੀ ਆ ਉਹ ਕੱਲ੍ਹ ਗਈ ਸੀ। ਪਾਕਿਸਤਾਨ ਦੇ ਵਿੱਚ ਵੀ 74 ਮਰੀਜ਼ ਜਿਹੜੇ ਮਰੇ ਆ। ਪਾਕਿਸਤਾਨ ਦੇ ਵਿੱਚ 3-4 ਦਿਨਾਂ ਤੋਂ ਕਾਫ਼ੀ ਸੀਰੀਅਸ ਸਿਚੁਏਸ਼ਨ ਹੋ ਰਹੀ ਆ ਕੋਰੋਨਾ ਵਾਇਰਸ ਕਰਕੇ, ਇਹ ਅੱਜ ਵੀ 30-32 ਤੋਂ 58 ਮੌਤਾਂ ਕੱਲ੍ਹ ਸੀਗੀਆਂ, ਅੱਜ ਫਿਰ 74 ਦੀ ਰਿਪੋਰਟ ਆਈ ਆ। ਸੋ ਉਸ ਲਿਹਾਜ਼ ਨਾਲ ਡਿਪੈਂਡ ਕਰਦਾ ਜੀ 100-125 ਕੇਸਾਂ ਦੇ ਦੇਸ਼ਾਂ ਦੇ ਵਿੱਚ ਜਿਹੜਾ ਇਹ ਕੋਰੋਨਾ ਵਾਇਰਸ ਕਰਕੇ ਕਹਿ ਲਓ ਕੋਈ ਮਾਰੂ ਸਿਚੁਏਸ਼ਨ ਜਾਰੀ ਆ ਜੀ।
ਜੀ, ਔਰ ਇਸ ਦੇ ਨਾਲ ਨਾਲ ਜੋ ਸਾਹਿਬ ਮੈਂ ਤੁਹਾਡਾ ਨਜ਼ਰੀਆ ਵੀ ਜਾਣਨਾ ਚਾਹੁੰਦਾ, ਕਿਉਂਕਿ ਆਮ ਤੌਰ 'ਤੇ ਤਾਂ ਅਸੀਂ ਇੱਥੇ ਆਪ ਵੀ ਕਾਲਰ ਵੀ ਅਤੇ ਸਾਡੇ ਨਾਲ ਜਿਹੜੇ ਸਾਡੇ ਕੋਰਸਪੋਂਡੈਂਟ ਨੇ ਇੰਡੀਆ ਤੋਂ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਰਿਪੋਰਟਰ ਨਾਲ, ਔਰ ਪਰ ਮੈਂ ਤੁਹਾਡਾ ਵੀ ਨਜ਼ਰੀਆ ਜਾਣਨਾ ਚਾਹੁੰਦਾ ਕਿ ਜਿਹੜੀ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਣੇ ਹੱਕਾਂ ਵਾਸਤੇ ਧਰਨੇ 'ਤੇ ਬੈਠੀਆਂ ਪਿਛਲੇ 62-63 ਦਿਨਾਂ ਤੋਂ ਦਿੱਲੀ ਦੇ ਵਿੱਚ, ਔਰ ਜਿਹੜੀ ਘਟਨਾ ਸਾਹਮਣੇ ਆਈ ਆ ਉਹ ਆਪਾਂ ਸਾਰੇ ਜਾਣੇ ਨਿਖੇਧੀ ਅਤੇ ਨਿੰਦਿਆ ਵੀ ਕਰਦੇ ਹਾਂ ਉਹ ਚੀਜ਼ ਦੀ, ਬਟ ਇੱਥੋਂ ਤੁਸੀਂ ਇੱਥੋਂ ਦੇ ਮੀਡੀਆ ਨੂੰ ਵੀ ਮਿਲਦੇ ਰਹਿੰਦੇ ਹਾਂ, ਔਰ ਤੁਹਾਡਾ ਕੀ ਨਜ਼ਰੀਆ ਕਿ ਹੁਣ ਇੱਕ ਧਿਰ ਨੂੰ ਸਿਆਣਪ ਵਰਤ ਲੈਣੀ ਚਾਹੀਦੀ ਆ ਜਾਂ ਤਾਂ ਸਰਕਾਰਾਂ ਨੂੰ ਅਤੇ ਜਾਂ ਫਿਰ ਕਿਸਾਨਾਂ ਨੂੰ, ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ?
ਜਗਰਾਜ ਜੀ, ਇਸ ਤਰ੍ਹਾਂ ਦੇ ਜਿਹੜੇ ਐਜੀਟੇਸ਼ਨ ਹੁੰਦੇ ਆ ਨਾ, ਉਹਦੇ ਵਿੱਚ ਸਿਆਣਪ ਦੀ ਜਿਹੜੀ ਸਭ ਤੋਂ ਪਹਿਲੀ ਜਾਂ ਪਹਿਲ ਕਰਨ ਦੀ ਆਸ ਉਹ ਸਰਕਾਰਾਂ ਤੋਂ ਹੀ ਹੁੰਦੀ ਹੈ, ਕਿਉਂਕਿ ਲੋਕ ਜਿਹੜੇ ਐਜੀਟੇਸ਼ਨ ਕਰਦੇ ਆ ਵੀ ਉਹਨਾਂ ਨੇ ਸਰਕਾਰਾਂ ਨੂੰ ਪਹਿਲਾਂ ਤੇ ਆਪ ਹੀ ਪਿਆਰ ਸਤਿਕਾਰ ਨਾਲ ਚੁਣ ਕੇ ਉਹਨਾਂ ਗੱਡੀਆਂ ਤੇ ਬਿਠਾਇਆ, ਉਹਨਾਂ ਗੱਡੀਆਂ ਤੇ ਬੈਠਣ ਸਾਰ ਉਹਨਾਂ ਨੂੰ ਲੱਗ ਗਿਆ ਵੀ ਹੁਣ ਜਿਹਨਾਂ ਨੇ ਸਾਨੂੰ ਚੁਣ ਕੇ ਬਿਠਾਇਆ ਉਹਨਾਂ ਨਾਲੋਂ ਸਾਡਾ ਦਿਮਾਗ ਜ਼ਿਆਦਾ ਚੱਲਦਾ ਜੀ, ਅਸੀਂ ਬਹੁਤ ਸਿਆਣੇ ਆ। ਸੋ ਲੇਕਿਨ ਕਿ ਇਹ ਹੈ ਜੀ ਵੀ ਇਹ ਪਹਿਲ ਸਿਆਣਪ ਦੀ, ਕੋਆਪਰੇਸ਼ਨ ਦੀ, ਸਹਿਯੋਗ ਦੀ, ਸ਼ਾਂਤੀ ਦੀ, ਇਹ ਗਵਰਨਮੈਂਟ ਵੱਲੋਂ ਹੀ ਹੋਣੀ ਹੁੰਦੀ ਹੈ। ਇਸ ਵੱਲੋਂ ਜ਼ਰੂਰ ਪ੍ਰਸ਼ੰਸਾ ਇੰਡੀਆ ਦੀ ਗਵਰਨਮੈਂਟ ਦੀ ਵੀ ਉਹਨਾਂ ਨੇ ਚਲੋ ਕਿਸਾਨਾਂ ਨੂੰ ਉਹਨਾਂ ਦੇ ਨਾਲ 11 ਮੀਟਿੰਗਾਂ ਕੀਤੀਆਂ, ਪਰ ਇਸ ਗੱਲੋਂ ਆਲੋਚਨਾ ਵੀ ਹੈ ਵੀ 11 ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕੋਈ ਸਿੱਟਾ ਨਹੀਂ ਕੱਢਿਆ, ਹਨਾ, ਸਿੱਟਾ ਨਿਕਲਣ ਨਹੀਂ ਦਿੱਤਾ ਜਾਂ ਕਹਿ ਲਓ ਵੀ ਮੰਨੇ ਨਹੀਂ। ਸੋ ਦੂਸਰੇ ਪਾਸੇ ਇਹ ਹੈ ਜੀ ਵੀ ਲੱਗਦਾ ਕਿ ਜਦੋਂ ਅਸੀਂ ਟੇਬਲ 'ਤੇ ਜਾਂਦੇ ਹਾਂ, ਨੈਗੋਸੀਏਸ਼ਨਸ ਕਰਦੇ ਹਾਂ, ਥੋੜ੍ਹੀ ਬਹੁਤੀ ਫਲੈਕਸੀਬਿਲਿਟੀ ਹੈ ਜੀ ਵੀ ਇਹ ਬੋਥ ਸਾਈਡਸ ਤੋਂ ਜਿੰਨਾ ਚਿਰ ਹੁੰਦੀ ਨਹੀਂ ਨਾ ਉਨਾ ਚਿਰ ਫਿਰ ਗੱਲਬਾਤ ਕਿਸੇ ਸਿਰੇ ਚੜ੍ਹਦੀ ਵੀ ਨਹੀਂ। ਲੱਗਿਆ ਇਹ ਆ ਵੀ ਸੁਪਰੀਮ ਕੋਰਟ ਜਦੋਂ ਕਿਸਾਨਾਂ ਦੇ ਨਾਲ ਆ ਕੇ ਖੜ ਗਈ ਸੀ, ਭਾਰਤ ਸਰਕਾਰ ਦੇ ਵੱਲੋਂ ਵੀ ਨਰਮਾਈ ਜਿਹੜੀ ਆ ਜੀ ਵੀ ਉਹ ਪਹਿਲਾਂ ਕਹਿੰਦੇ ਸੀ ਵੀ ਅਸੀਂ ਮੋਹ ਲੈਣੀ ਆ, ਜਮਾ ਹੀ ਨਹੀਂ ਜਿਹੜੇ ਆ ਵਾਪਸ ਹੋਣੇ, ਫਿਰ ਉਹ ਚਲੋ 1.5 ਸਾਲ ਤੱਕ ਆ ਗਏ ਵੀ ਅਸੀਂ 1.5 ਸਾਲ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ, ਸੁਪਰੀਮ ਕੋਰਟ ਨੇ ਆਲਰੇਡੀ ਸਸਪੈਂਡ ਕਰ ਦਿੱਤੇ। ਇੱਥੇ ਲੱਗਦਾ ਕਿ ਇਸ ਪੁਆਇੰਟ 'ਤੇ ਥੋੜ੍ਹੀ ਜਿਹੀ ਕਿਸਾਨਾਂ ਨੂੰ ਸ਼ਾਇਦ ਜੇ ਫਲੈਕਸੀਬਿਲਿਟੀ ਕਿਤੇ ਨਾ ਕਿਤੇ ਸੋਚ ਲਈ ਜਾਂਦੀ ਵੀ ਚਲੋ ਜੀ ਵੀ ਅਸੀਂ 1.5 ਸਾਲ ਨਾਲ ਹੀ ਸਹਿਮਤ, ਅਸੀਂ 5 ਨਾਲ 10 ਸਾਲਾਂ ਨਾਲ ਜਾਂ ਉਹਨਾਂ ਚਿਰ ਦੀ ਅਸੀਂ ਇਹਨੂੰ ਸਸਪੈਂਸ਼ਨ ਚਾਹੁੰਦੇ ਹਾਂ, ਜਿੰਨਾ ਚਿਰ ਕਿ ਵੀ ਅਸੀਂ ਦੋਨੇ ਧਿਰਾਂ ਸਰਕਾਰ ਅਤੇ ਕਿਸਾਨ ਆਪਸ ਵਿੱਚ ਸਹਿਮਤ ਨਹੀਂ ਹੋ ਜਾਂਦੇ। ਸੋ ਕੋਈ ਨਾ ਕੋਈ ਕਿਸਾਨਾਂ ਵੱਲੋਂ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਜਾਂ ਪ੍ਰੋਗਰਾਮ ਬਣਾ ਕੇ ਦਿੱਤਾ ਜਾਂਦਾ ਅਤੇ ਸ਼ਾਇਦ ਜਿਹੜਾ ਜੀ ਵੀ ਗੱਲ ਥੋੜ੍ਹੀ ਬਹੁਤੀ ਅੱਗੇ ਤੁਰਦੀ, ਪਰ ਜਿੱਥੇ ਹੁਣ ਗੱਲ ਲੱਗਦਾ ਵੀ 11 ਮੀਟਿੰਗਾਂ ਦੇ ਦੌਰ ਵਿੱਚ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਉਲਝਾਈ ਰੱਖਿਆ ਗਿਆ, ਨਾਲ ਦੀ ਨਾਲ ਹੀ ਆਪਣਾ ਜਿਹੜਾ ਦੂਸਰਾ ਪਲੈਨ ਆ ਇਹ ਸ਼ਰਾਰਤ ਭਰਿਆ ਵੀ ਕਿਤੇ ਉਹਨੂੰ ਵੀ ਹਵਾ ਦਿੱਤੀ ਜਾਂਦੀ ਰਹੀ। ਸੋ ਜਿਸ ਕਰਕੇ ਜੀ ਵੀ ਸਾਡੇ ਭੋਲੇ ਭਾਲੇ ਕਿਸਾਨ ਜਿਹੜੇ ਆ ਇਸ ਸ਼ੜਯੰਤਰ ਦਾ ਸ਼ਿਕਾਰ ਹੋਏ ਨੇ, ਜਿਹਨਾਂ ਲੋਕਾਂ ਨੇ ਸਾਡੇ ਵਿੱਚੋਂ ਹੀ ਇਹ ਸ਼ੜਯੰਤਰ ਦੇ ਵਿੱਚ ਰੋਲ ਅਦਾ ਕੀਤਾ ਉਹਨਾਂ ਦੀ ਅਸੀਂ ਘੋਰ ਨਿੰਦਿਆ ਕਰੀਏ ਜੀ।
ਜੀ ਜੋਲ ਸਾਹਿਬ ਅਗਲਾ ਸਟੈਪ ਆ ਜਿਹੜਾ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ, ਕਿਉਂਕਿ ਜਿਹੜੀ ਗੱਲਬਾਤ ਤੋੜ ਦਿੱਤੀ ਗਈ ਹੈ ਸਰਕਾਰ ਵੱਲੋਂ ਜਾਂ ਫਿਰ ਕਿਸਾਨਾਂ ਵੱਲੋਂ, ਇਹ ਜਾਰੀ ਰਹਿਣੀ ਜ਼ਰੂਰੀ ਸੀ। ਚਲੋ 11ਵੀਂ 12ਵੀਂ 13ਵੀਂ 15ਵੀਂ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਮਸਲਾ ਹੱਲ ਹੋ ਜਾਂਦਾ ਤਾਂ ਚੰਗੀ ਗੱਲ ਸੀ।
ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਦੇਖੋ ਮਸਲਾ ਹੱਲ ਮੀਟਿੰਗਾਂ ਕਰੀ ਚੱਲੋ, ਜਿੰਨਾ ਚਿਰ ਦੋਨੇ ਧਿਰਾਂ ਥੋੜੀਆਂ ਫਲੈਕਸੀਬਲ ਨਹੀਂ ਹੁੰਦੀਆਂ, ਕਿਉਂਕਿ ਜੇ ਇੱਕ ਧਿਰ ਨੇ ਜਾ ਕੇ ਉੱਥੇ ਬਹਿ ਜਾਣਾ ਵੀ ਮੈਂ ਤੇ ਜਿੱਦਾਂ ਸੜਕ ਤੇ ਬੈਠੇ ਸੀ ਉਦਾਂ ਇੱਥੇ ਬੈਠੇ ਹਾਂ ਵੀ ਹਾਂ ਕਹਿ ਦਿਓ ਤੁਸੀਂ ਚਲੇ ਜਾਂਦੇ ਹਾਂ ਤੇ ਨਹੀਂ, ਸੋ ਜੇ ਅਸੀਂ ਗੱਲਬਾਤ ਕਰਨ ਜਾਂਦੇ ਹਾਂ ਮੀਨਸ ਵੀ ਅਸੀਂ ਥੋੜੀ ਬਹੁਤੀ ਫਲੈਕਸੀਬਿਲਿਟੀ ਲਈ ਤਿਆਰ ਹਾਂ ਨੈਗੋਸੀਏਸ਼ਨ ਲਈ, ਹਨਾ। ਸੋ ਇਸੇ ਕਰਕੇ ਹੀ ਆ ਵੀ ਇਹ ਗੱਲਬਾਤ ਦੇ ਲਈ ਡੋਰ ਜਿਹੜਾ ਡੈਮੋਕ੍ਰੇਸੀ ਹੈ ਨਾ ਜੀ, ਉਹਦੇ ਵਿੱਚ ਗਵਰਨਮੈਂਟ ਨੂੰ ਆਪੇ ਓਪਨ ਰੱਖਣਾ ਚਾਹੀਦਾ ਕਿ ਮੇਰੇ ਆਪਣੇ ਵੋਟਰ ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਲੋਕਾਂ ਵੱਲੋਂ ਤਦੇ ਆ ਵੀ ਲੋਕ ਜੇ ਉਹ ਸਰਕਾਰੀ ਦਰਬਾਰੇ ਉੱਥੇ ਜਾਣ ਆਪਣੇ ਉਹਨਾਂ ਦੇ ਜਿਹੜੇ ਉਹ ਅਦਾਰੇ ਨੇ ਤੇ ਉੱਥੇ ਉਹਨਾਂ ਦੀ ਗੱਲ ਸੁਣੀ ਵੀ ਜਾਵੇ ਮੰਨੀ ਵੀ ਜਾਵੇ ਤੇ ਥੋੜੀ ਬਹੁਤੀ ਸਰਕਾਰ ਦੇ ਵੱਲੋਂ ਹੀ ਜ਼ਿਆਦਾ ਫਲੈਕਸੀਬਿਲਿਟੀ ਦੀ ਆਸ ਹੈ, ਸਰਕਾਰ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਜ਼ਿਆਦਾ ਜੀ ਵੀ ਇਹ ਵੈਲਕਮਿੰਗ ਜਿਹੜਾ ਐਟੀਚਿਊਡ ਹੋਣਾ ਚਾਹੀਦਾ, ਕਿਸੇ ਵੀ ਤਰ੍ਹਾਂ ਦੀ ਜਿਹੜੀ ਸਖਤੀ ਹੈ ਸਾਡੇ ਕਿਸਾਨਾਂ ਤੇ ਸਾਡੇ ਅੰਨਦਾਤਾਵਾਂ ਤੇ ਮੈਂ ਸਮਝਾਂਗਾ ਵੀ ਉਹਦੀ ਘੋਰ ਨਿੰਦਿਆ ਘੋਰ ਪ੍ਰਤੀ ਘੋਰ ਅਸੀਂ ਨਿੰਦਿਆ ਕਰਾਂਗੇ ਜੇ ਇਸ ਤਰ੍ਹਾਂ ਦਾ ਕੋਈ ਸਟੈਪ ਸਰਕਾਰ ਚੱਕਣ ਦਾ ਫੈਸਲਾ ਕਰਦੀ ਹੈ। ਸਿਚੁਏਸ਼ਨ ਕੋਈ ਵੀ ਹੋਵੇ ਜੋ ਕੁਝ ਵੀ ਵਾਪਰਿਆ ਉਹਦੇ ਵਿੱਚ ਸਰਕਾਰ ਦੀ ਪੁਲਿਸ ਦੀ ਬਹੁਤ ਵੱਡੀ ਢਿੱਲਮੱਠ ਹੈ, ਜੇ ਉਹਨਾਂ ਦੀ ਸ਼ਮੂਲੀਅਤ ਨਹੀਂ ਸੀ ਤਦ ਵੀ ਢਿੱਲਮੱਠ ਉਹਨਾਂ ਦੀ ਜ਼ਰੂਰ ਹੈ, ਸੋ ਉਹਦੇ ਵਿੱਚ ਸਾਰੀ ਉਹਨਾਂ ਨੂੰ ਰਿਸਪੋਂਸੀਬਿਲਿਟੀ ਲੈ ਕੇ ਕਿਸਾਨਾਂ ਨੂੰ ਸਤਿਕਾਰ ਦੇ ਨਾਲ ਫਲੈਕਸੀਬਿਲਿਟੀ ਦੇ ਨਾਲ ਪੇਸ਼ ਹੋਣਾ ਚਾਹੀਦਾ, ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕਰਨੇ ਚਾਹੀਦੇ, ਕਿਸੇ ਵੀ ਤਰ੍ਹਾਂ ਦੀ ਸਖਤੀ ਜਿਹੜੀ ਸਾਡੇ ਭੈਣ ਭਰਾਵਾਂ 'ਤੇ ਨਹੀਂ ਹੋਣੀ ਚਾਹੀਦੀ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਰੇਡੀਓ ਪ੍ਰੋਗਰਾਮ ਅਸੀਂ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਨਾਲ ਕਵਰ ਕਰਦੇ ਹਾਂ, ਔਰ ਮੇਰੇ ਨਾਲ ਸੁਰਿੰਦਰ ਡੱਲਾ ਜੀ ਨੇ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਧੰਨਵਾਦ ਜਗਰਾਜ ਜੀ।
ਜੀ ਡੱਲਾ ਸਾਹਿਬ, ਅਸੀਂ ਸਾਡੇ ਸਟੂਡੀਓ ਦਾ ਨੰਬਰ ਦੱਸ ਦਈਏ ਕਿ ਜੇ ਕਿਸੇ ਵੀ ਕਾਲਰ ਨੇ ਕੋਈ ਆਪਣਾ ਸਵਾਲ ਕਰਨਾ ਹੋਵੇ ਤੇ 416-620-1778 ਹੈ, 416-620-1778 ਤੇ ਕਾਲ ਕੀਤੀ ਜਾ ਸਕਦੀ ਹੈ। ਡੱਲਾ ਸਾਹਿਬ ਗੱਲਬਾਤ ਅਸੀਂ ਕਰੀਏ ਕਿ ਇੱਕ ਤਾਂ ਪਰਚੇ ਦਰਜ ਆ ਜਿਹੜੇ ਹੋਏ ਨੇ ਉਹ ਕਿਸਾਨਾਂ ਤੇ, ਅੱਜ ਰਕੇਸ਼ ਸ਼ਿਕਾਇਤ ਨੂੰ ਵੀ ਪੁਲਿਸ ਜਿਹੜੀ ਆ ਫੜਨ ਵਾਸਤੇ ਗਈ ਸੀ ਬਟ ਉਹ ਪੁਲਿਸ ਨਾਕਾਮਯਾਬ ਰਹੀ ਆ, ਬਟ ਇਹ ਜਿਹੜੇ ਫੜੋ ਫੜਾਈ ਦੇ ਚੱਕਰ ਚ ਜਾਂ ਫਿਰ ਉੱਥੋਂ ਥੋਣ ਦੇ ਚੱਕਰ ਚ ਪੁਲਿਸ ਜਿਹੜੀ ਆਪਣਾ ਕਦਮ ਜਿਹੜੀ ਚੱਕ ਰਹੀ ਆ, ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ?
ਦੇਖੋ ਦੋ ਚੀਜ਼ਾਂ ਨੇ, ਇੱਕ ਤਾਂ 33 ਜਿਹੜੇ ਕੇਸ ਨੇ ਉਹ FIR ਦਰਜ ਕੀਤੀਆਂ ਗਈਆਂ ਨੇ, ਹੁਣ ਤੱਕ 33 FIR ਵੱਖ ਵੱਖ ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ। ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਰਕੇਸ਼ ਟਗੈਤ ਉਹਨਾਂ ਨੂੰ ਹੁਣੇ ਹੁਣੇ ਡਾਕਟਰਾਂ ਨੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਹੈ, ਉਹਨਾਂ ਦਾ ਮੌਕਾ ਮੁਆਇਨਾ ਕੀਤਾ, ਕਿਉਂਕਿ ਖਬਰ ਆ ਰਹੀਆਂ ਸੀ ਕਿ ਉਹ ਪਾਣੀ ਵੀ ਨਹੀਂ ਪੀ ਰਹੇ, ਵੀ ਉਹ ਕਹਿੰਦੇ ਵੀ ਮੈਂ ਪਾਣੀ ਵੀ ਨਹੀਂ ਪੀਣਾ। ਔਰ ਡਾਕਟਰਾਂ ਨੇ ਉਹਨਾਂ ਦੀ ਸਿਹਤ ਜਾਂਚ ਕੀਤੀ ਹੈ, ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ ਸੀ। ਸੋ ਇਸ ਕਰਕੇ, ਕਿਉਂਕਿ ਗਾਜ਼ੀਪੁਰ ਵਾਲੇ ਪਾਸੇ ਪੁਲਿਸ ਨੇ ਨੋਟਿਸ ਜਾਰੀ ਕੀਤੇ ਨੇ ਕਿ ਤੁਸੀਂ ਜਲਦ ਤੋਂ ਜਲਦ ਜਿਹੜੀ ਇਹ ਥਾਂ ਹੈ ਇਹਨੂੰ ਵਿਹਲਾ ਕਰੋ। ਸੋ ਆਲੇ ਦੁਆਲੇ ਦੇ ਕੁਝ ਲੋਕ ਨੇ ਜਿਹੜੇ ਉਹ ਵੀ ਮੰਗ ਕਰ ਰਹੇ ਨੇ ਕਿ ਧਰਨਾਕਾਰੀ ਆਪਣੀ ਥਾਂ ਛੱਡਣ, ਜਿਵੇਂ ਕੱਲ੍ਹ ਆਪਣੇ ਇੱਕ ਕਾਲਰ ਨੇ ਪੁੱਛਿਆ ਸੀ। ਸੋ ਅੱਜ ਸਿੰਘੂ ਬਾਰਡਰ ਦੇ ਬਾਹਰ ਵੀ ਕੁਝ ਜਿਹੜੇ ਪ੍ਰਦਰਸ਼ਨਕਾਰੀ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਸਾਨੂੰ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਹੈ। ਸੋ ਇਹ ਕਿਤੇ ਨਾ ਕਿਤੇ ਦੇਖੋ ਇਹ ਸਾਰਾ ਕੁਝ ਬੜਾ ਹੈਰਾਨੀ ਵਾਲਾ ਹੈ ਕਿ ਅਚਾਨਕ ਇਹ ਸਾਰਾ ਕੁਝ ਕਿਵੇਂ ਹੋਣ ਲੱਗ ਗਿਆ, ਔਰ ਉੱਧਰ ਸਰਕਾਰ ਦੇ ਨਾਲ ਗੱਲਬਾਤ ਬੰਦ ਹੋ ਗਈ। ਮੈਨੂੰ ਇਹ ਲੱਗਦਾ ਵੀ ਕੱਲ੍ਹ ਦਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹਦੇ ਵਿੱਚ ਵਿਰੋਧੀ ਪਾਰਟੀਆਂ ਦੀ ਭੂਮਿਕਾ ਬਹੁਤ ਅਹਿਮ ਰਹਿਣ ਵਾਲੀ ਹੈ। ਪਹਿਲੀ ਗੱਲ, ਬੜੇ ਲੰਮੇ ਸਮੇਂ ਬਾਅਦ ਹੋਊਗਾ ਕਿ ਦੇਸ਼ ਦੇ ਰਾਸ਼ਟਰਪਤੀ ਭਾਸ਼ਣ ਦੇਣਗੇ ਤੇ ਵਿਰੋਧੀ ਪਾਰਟੀਆਂ ਬਾਈਕਾਟ ਕਰ ਦੇਣਗੀਆਂ। ਕੱਲ ਦੇਸ਼ ਦੇ ਰਾਸ਼ਟਰਪਤੀ ਨੇ ਦੋਹਾਂ ਸਦਨਾਂ ਦੇ ਪਾਰਲੀਮੈਂਟ ਦੇ ਸੈਸ਼ਨ ਦਾ ਪਹਿਲਾ ਦਿਨ ਹੁੰਦਾ ਨਾ ਜੀ, ਦੇਸ਼ ਦੇ ਰਾਸ਼ਟਰਪਤੀ ਨੇ ਜਿਹੜੇ ਉਹ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਨੇ, ਲੋਕ ਸਭਾ ਵੀ ਰਾਜ ਸਭਾ ਵੀ, ਸਾਰੇ ਮੈਂਬਰ ਹਾਜ਼ਰ ਰਹਿੰਦੇ ਨੇ। 16 ਵਿਰੋਧੀ ਪਾਰਟੀਆਂ ਨੇ ਕਹਿਤਾ ਵੀ ਅਸੀਂ ਨਹੀਂ ਜਾਣਾ। ਉਹਨਾਂ 'ਚ ਵੱਡੀਆਂ ਵੱਡੀਆਂ ਕਿਹੜੀਆਂ? ਕਾਂਗਰਸ ਨੇ ਕਹਿਤਾ, ਉਹ 'ਚ ਤ੍ਰਿਣਮੂਲ ਕਾਂਗਰਸ ਨੇ ਕਹਿਤਾ, ਬੀਬੀ ਮਮਤਾ ਬੈਨਰਜੀ ਦੀ ਪਾਰਟੀ ਹੈ, DMK ਨੇ ਕਹਿਤਾ ਜਿਹੜੇ ਤਾਮਿਲਨਾਡੂ ਉੱਥੇ ਆਉਂਦੇ ਨੇ, CPI ਹੈ, CPI ਨੇ ਕਹਿਤਾ ਵੀ ਅਸੀਂ ਉਹਦੇ 'ਚ ਨਹੀਂ ਜਾਣਾ। ਉੱਧਰ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਕਹਿਤਾ, ਸ਼ਿਵ ਸੈਨਾ ਨੇ ਕਹਿਤਾ, ਇਹ ਵੀ ਬਹੁਤ ਵੱਡੀ ਪਾਰਟੀ ਹੈ ਸ਼ਿਵ ਸੈਨਾ, ਅਕਾਲੀ ਦਲ ਦੇ ਤਾਂ ਚਲੋ 2 ਹੀ MP ਨੇ, ਅਕਾਲੀ ਦਲ ਨੇ ਵੀ ਕਹਿਤਾ, ਆਮ ਆਦਮੀ ਪਾਰਟੀ ਨੇ ਕਹਿਤਾ, ਉਹਨਾਂ ਦਾ ਤਾਂ ਇੱਕੋ ਹੀ ਹੈ ਭਗਵੰਤ ਮਾਨ, ਪਰ ਚਲੋ ਪਾਰਟੀਆਂ ਨੇ ਕਹਿਤਾ। ਸੋ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਇਹ ਕੱਲ੍ਹ ਰਾਸ਼ਟਰਪਤੀ ਦਾ ਭਾਸ਼ਣ ਨਹੀਂ ਸੁਣਨਗੀਆਂ, ਔਰ ਰਾਸ਼ਟਰਪਤੀ ਦਾ ਭਾਸ਼ਣ ਇੱਕ ਸਰਕਾਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਹੁੰਦਾ ਹੈ, ਸਰਕਾਰ ਦਾ ਵਿਜ਼ਨ ਹੁੰਦਾ ਹੈ ਕਿ ਮੋਦੀ ਸਾਹਿਬ ਦਾ ਕੀ ਏਜੰਡਾ ਹੈ, ਕੀ ਪ੍ਰਾਪਤੀਆਂ ਨੇ, ਕੀ ਵਿਜ਼ਨ ਹੈ। ਔਰ ਕੱਲ ਰਾਸ਼ਟਰਪਤੀ ਨਿਸ਼ਚਿਤ ਤੌਰ ਤੇ ਖੇਤੀ ਕਾਨੂੰਨਾਂ ਤੇ ਵੀ ਜ਼ਰੂਰ ਬੋਲਣਗੇ, ਆਪਾਂ ਸ਼ਾਮ ਨੂੰ ਉਹਦੇ ਤੇ ਚਰਚਾ ਕਰਾਂਗੇ, ਕਿਉਂਕਿ ਜਦੋਂ ਸਰਕਾਰ ਦਾ ਪੱਖ ਰੱਖਣਾ ਰਾਸ਼ਟਰਪਤੀ ਨੇ, ਸਰਕਾਰ ਜਿਹੜੀ ਰਿਪੋਰਟ ਦਿੰਦੀ ਹੈ ਉਹੀ ਰਿਪੋਰਟ ਰਾਸ਼ਟਰਪਤੀ ਨੇ ਪੜ੍ਹਨੀ ਹੁੰਦੀ ਹੈ, ਇਹ ਰਿਪੋਰਟ ਕੋਈ ਆਪਣੇ ਵੱਲੋਂ ਨਹੀਂ ਰਾਸ਼ਟਰਪਤੀ ਨੇ ਪੜ੍ਹਨੀ ਹੁੰਦੀ। ਸੋ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵਿਜ਼ਨ ਪੇਸ਼ ਕਰਦੀ ਹੈ ਪਾਰਲੀਮੈਂਟ ਦੇ ਸੈਸ਼ਨ 'ਚ, ਪਰ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਸਰਕਾਰ ਆਪਣੇ ਵੱਲੋਂ ਕੋਈ ਖਾਸ ਅਨਾਊਂਸਮੈਂਟ ਕਰਦੇ ਪਰ ਉਹ ਰਾਸ਼ਟਰਪਤੀ ਦੇ ਭਾਸ਼ਣ 'ਚ ਸੰਭਾਵਨਾ ਉਹਦੀ ਘੱਟ ਹੈ, ਪਰ ਇਹ ਸੰਭਵ ਹੈ ਪਾਰਲੀਮੈਂਟ ਦੇ ਸੈਸ਼ਨ 'ਚ ਇਹਨਾਂ ਖੇਤੀ ਕਾਨੂੰਨਾਂ ਤੇ ਸਰਕਾਰ ਕੋਈ ਫੈਸਲਾ ਕਰਦੇ। ਕਿਵੇਂ? ਜਿਵੇਂ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਅਸੀਂ ਡੇਢ ਸਾਲ ਲਈ ਇਹ ਕਾਨੂੰਨਾਂ ਨੂੰ ਮੁਲਤਵੀ ਕਰਨ ਲਈ ਸਹਿਮਤ ਹਾਂ, ਹੋ ਸਕਦਾ ਭਾਰਤ ਦੀ ਸਰਕਾਰ ਇਹ ਫੈਸਲਾ ਕਰਦੇ ਕਿ ਪਾਰਲੀਮੈਂਟ ਦੇ ਵਿੱਚ ਅਨਾਊਂਸ ਕਰਦੇ ਸਰਕਾਰ ਵੀ ਅਸੀਂ ਡੇਢ ਸਾਲ ਲਈ ਇਹ ਕਾਨੂੰਨਾਂ ਨੂੰ ਮੁਲਤਵੀ ਕਰਦੇ ਹਾਂ ਤੇ ਅਸੀਂ ਫਿਰ ਸੱਦਾ ਮਾਰਦੇ ਹਾਂ ਕਿਸਾਨਾਂ ਨੂੰ ਵੀ ਆਓ ਆਪਾਂ ਮਿਲ ਕੇ ਕਮੇਟੀ ਬਣਾਈਏ ਤੇ ਅੱਗੇ ਵਧੀਏ, ਕਿਉਂਕਿ ਵਿਰੋਧੀ ਪਾਰਟੀਆਂ ਦਾ ਵੀ ਵਿਰੋਧ ਹੈ। ਇਹ ਵੀ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਕੋਈ ਸਾਂਝੀ ਕਮੇਟੀ ਬਣਾ ਲਈ ਜਾਵੇ ਡੇਢ ਸਾਲ ਲਈ ਕਾਨੂੰਨਾਂ ਨੂੰ ਮੁਲਤਵੀ ਕਰਕੇ ਸਰਕਾਰ ਵੱਲੋਂ, ਕਿਉਂਕਿ ਵਿਰੋਧੀ ਪਾਰਟੀਆਂ ਦਾ ਜਿਹੜਾ ਰੁੱਖ ਹੈ ਉਹ ਵੀ ਬੜਾ ਖਿਲਾਫ ਹੋਣਾ ਭਾਰਤੀ ਜਨਤਾ ਪਾਰਟੀ ਦੇ, ਕਿਉਂਕਿ ਉਹ ਸਾਰੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਕੱਲ੍ਹ ਤਾਂ ਉਹਨਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਵਿਰੋਧ ਕਰ ਦੇਣਾ, ਬਾਈਕਾਟ ਕਰ ਦੇਣਾ। ਸੋਮਵਾਰ ਨੂੰ ਜਦੋਂ ਸੈਸ਼ਨ ਸ਼ੁਰੂ ਹੋਣਾ 1 ਮਾਰਚ ਨੂੰ, ਉਦੋਂ ਪਾਰਲੀਮੈਂਟ ਦੇ ਵਿੱਚ ਬਹੁਤ ਰੌਲਾ ਰੱਪਾ ਪੈ ਸਕਦਾ, ਪਰ ਇਹਨਾਂ ਖੇਤੀ ਕਾਨੂੰਨਾਂ ਤੇ ਪਾਰਲੀਮੈਂਟ ਜਾਮ ਹੋਣੀ ਹੈ, ਪਾਰਲੀਮੈਂਟ ਦੀ ਕਾਰਗੁਜ਼ਾਰੀ ਵਿਰੋਧੀ ਪਾਰਟੀਆਂ ਨੇ ਚੱਲਣ ਨਹੀਂ ਦੇਣੀ, ਖੂਬ ਰੌਲਾ ਰੱਪਾ ਪੈਣਾ। ਉਹਦੇ ਦਰਮਿਆਨ ਹੋ ਸਕਦਾ ਸਰਕਾਰ ਇਹ ਫੈਸਲਾ ਕਰ ਲਏ, ਇਸ ਪਾਸੇ ਕੋਈ ਸੋਚ ਨਹੀਂ ਰਹੇ, ਸਰਕਾਰ ਮੰਨ ਜੇ ਵੀ ਅਸੀਂ ਡੇਢ ਸਾਲ ਮੁਲਤਵੀ ਕਰਦੇ ਹਾਂ, ਉਸ ਕੇਸ 'ਚ ਸਰਕਾਰ ਕੀ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਵੀ ਕੋਈ ਕਮੇਟੀ ਬਣਾ ਸਕਦੀ ਹੈ ਵੀ ਉਹ ਕਮੇਟੀ ਫੈਸਲਾ ਕਰਕੇ ਪਾਰਲੀਮੈਂਟ ਨੂੰ ਰਿਪੋਰਟ ਕਰੂਗੀ ਤੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਵੀ ਕਾਨੂੰਨਾਂ ਦਾ ਕੀ ਕਰਨਾ। ਸੋ ਕਈ ਚੀਜ਼ਾਂ ਕਾਨੂੰਨੀ ਤੌਰ ਤੇ ਹਜੇ ਇਹਦੇ ਵਿੱਚ ਜੁਗਰਾਜ ਹੀ ਨਿਕਲਣਗੀਆਂ। ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਕੇਸ ਦਰਜ ਹੋਏ ਨੇ, ਦੇਖੋ ਉਹ ਮੁੰਡਾ ਲੱਖਾ ਸਿਧਾਣਾ ਉਹ ਤੇ ਦਰਜ ਹੋਇਆ, ਉਹ ਮੁੰਡਾ ਦੀਪ ਸਿੱਧੂ ਹੈ ਉਹਦੇ ਉੱਤੇ ਵੀ ਕੇਸ ਦਰਜ ਹੋਏ ਨੇ ਵੱਖ ਵੱਖ, ਜਿਹੜੇ ਲਾਲ ਕਿਲੇ ਨਾਲ ਸੰਬੰਧਿਤ ਕੁਝ ਲੋਕ ਸੀ ਉਹਨਾਂ ਤੇ ਦੇਸ਼ ਦਰੋਹ ਦਾ, ਉਹਨਾਂ ਤੇ ਯੁਆਪਾ ਦੀ ਜਿਹੜਾ ਪਰਚਾ ਦਰਜ ਹੋਇਆ। ਔਰ ਜਿਵੇਂ ਮੈਂ ਕੱਲ ਗੱਲ ਕਰਦਾ ਸੀ, ਉੱਥੇ ਧਾਰਮਿਕ ਜਿਹੜਾ ਹੈਗਾ ਧਾਰਮਿਕ ਤੌਰ ਦੇ ਉੱਤੇ ਵੀ ਉਸ ਮਾਮਲੇ ਨੂੰ ਉੱਥੇ ਦੇਖਿਆ ਗਿਆ ਕਿ ਇਹ ਕਾਰਵਾਈ ਹੈ ਜਿਹੜੀ ਕਿਉਂ ਕੀਤੀ ਗਈ ਹੈ। ਸੋ ਇਸ ਕਰਕੇ ਹੁਣ ਇਹਦੇ 'ਚ ਕੀ ਹੈ, ਇਹਦੇ 'ਚ ਕਿਉਂਕਿ ਸੁਪਰੀਮ ਕੋਰਟ 'ਚ ਜਾ ਸਕਦੇ ਨੇ ਇਹ ਸਾਰੀਆਂ ਧਿਰਾਂ ਜਿਨ੍ਹਾਂ ਦੇ ਵੀ ਕਿਸਾਨ ਆਗੂਆਂ 'ਤੇ ਪਰਚਾ ਦਰਜ ਹੋਇਆ, ਇਹ ਸੁਪਰੀਮ ਕੋਰਟ ਕੋਲ ਵੀ ਜਾ ਸਕਦੇ ਨੇ ਵੀ ਸਾਡੀਆਂ ਮੰਗਾਂ ਸਰਕਾਰ ਨਾਲ ਸੀ, ਸਰਕਾਰ ਨੇ ਪਰਚਾ ਦਰਜ ਕੀਤਾ, ਪੁਲਿਸ ਉਹ ਫੋਰਸ ਹੈ ਜਿਹੜੀ ਸਾਡੇ ਤੇ ਸਰਕਾਰ ਦੇ ਦਰਮਿਆਨ ਕੜੀ ਸੀ। ਇਸ ਕਰਕੇ ਕਿਸਾਨ ਇਹ ਮੰਗ ਕਰ ਸਕਦੇ ਨੇ ਕਿ ਸੁਪਰੀਮ ਕੋਰਟ ਕੋਈ ਸਾਬਕਾ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜਾਂ ਸਾਬਕਾ ਜਸਟਿਸ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਵੇ, ਉਹ ਕਮੇਟੀ ਜਾਂਚ ਕਰੇ, ਨਾ ਕਿ ਜਿਹੜੀ ਦਿੱਲੀ ਪੁਲਿਸ ਨੇ ਕਿਹਾ ਵੀ ਅਸੀਂ ਸਿੱਟ ਬਣਾ ਕੇ ਹੁਣ ਮਾਮਲੇ ਦੀ ਜਾਂਚ ਕਰਾਂਗੇ। ਇਸ ਮਾਮਲੇ 'ਚ ਹਜੇ ਵੀ ਵਕਤ ਹੈ, ਪਹਿਲਾਂ ਵੀ ਮੈਂ ਅੱਗੇ ਕਹਿੰਦਾ ਹੁੰਦਾ ਸੀ ਕਿ ਸਾਡੇ ਕਿਸਾਨਾਂ ਨੂੰ ਕਾਨੂੰਨੀ ਰਸਤਾ ਚੁਣਨਾ ਚਾਹੀਦਾ, ਸੁਪਰੀਮ ਕੋਰਟ 'ਚ ਦਖਲ ਦੇਣਾ ਚਾਹੀਦਾ, ਔਰ ਮੈਂ ਇਹ ਵੀ ਕਿਹਾ ਸੀ ਕਿ ਸੁਪਰੀਮ ਕੋਰਟ ਦੀ ਕਮੇਟੀ ਅੱਗੇ ਵੀ ਚਲੇ ਜਾਣਾ ਚਾਹੀਦਾ। ਹੁਣ ਇਹਨਾਂ ਕੋਲ ਇੱਕੋ ਹੀ ਰਾਹ ਹੈ ਕਿਸਾਨਾਂ ਕੋਲ, ਦੇਖੋ ਲੁੱਕਆਊਟ ਨੋਟਿਸ ਜਾਰੀ ਕਰਤੇ, ਦੇਸ਼ ਤੋਂ ਬਾਹਰ ਕੋਈ ਕਿਸਾਨ ਨਹੀਂ ਜਾ ਸਕਦਾ, ਪਾਸਪੋਰਟ ਜਮ੍ਹਾਂ ਕਰਾਉਣ ਲਈ ਵੀ ਕਿਹਾ ਜਾ ਸਕਦਾ। ਜਦੋਂ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਜੁਗਰਾਜ ਕਿਸਾਨਾਂ ਤੇ ਸਰਕਾਰਾਂ 'ਚ, ਦੇਖੋ ਇੱਕ ਗੱਲ ਆਪਾਂ ਯਾਦ ਰੱਖੀਏ, ਸਰਕਾਰ ਵੱਧ ਤੋਂ ਵੱਧ ਕਹਿੰਦੀ ਅਸੀਂ ਝੁਕ ਸਕਦੇ ਹਾਂ ਕਿ ਅਸੀਂ ਡੇਢ ਸਾਲ ਲਈ ਕਾਨੂੰਨ ਮੁਲਤਵੀ ਕਰਦੇ ਹਾਂ, ਉਦੋਂ ਵੇਲਾ ਸੀ, ਉਦੋਂ ਮੈਂ ਡਲੀ ਵੀ ਸੀ
ਜੀ। ਡੱਲਾ ਸਾਹਿਬ ਆਪਣੇ ਨਾਲ 2-3 ਕਾਲਰ ਵੀ ਹੋਲਡ ਤੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ, ਕਾਲਰਸ ਨਾਲ ਵੀ ਗੱਲਬਾਤ ਕਰਨੀ ਆ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਯੂਪੀ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਕੈਤ ਸਾਹਿਬ ਦੇ ਭਰਾ ਨੇ ਉਹ ਟਰਾਲੀਆਂ ਲੈ ਕੇ ਇਸ ਬਾਰਡਰ ਤੇ ਆ ਰਹੇ ਨੇ, ਔਰ ਪੰਜਾਬ ਤੋਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਜਿਹੜੀਆਂ ਉਹ ਪਹੁੰਚ ਰਹੀਆਂ ਦੁਬਾਰਾ ਫਿਰ। ਔਰ ਮੇਰੇ ਨਾਲ ਪਹਿਲੇ ਕਾਲਰ ਨੇ, ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਤੇ ਡੱਲਾ ਸਾਹਿਬ ਦੀ ਗੱਲਬਾਤ ਵੀ ਜਾਰੀ ਰਹੇਗੀ। ਔਰ ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ, ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ। ਹੈਲੋ ਜਸਪਾਲ ਜੀ, ਹਾਂਜੀ ਤੁਸੀਂ ਏਅਰ ਤੇ ਹੋ ਜੀ।
ਹੈਲੋ
ਹੈਲੋ ਜੀ, ਅਗਲੀ ਕਾਲ ਤੇ ਜਾ ਰਹੇ ਹਾਂ ਆਪਾਂ, ਅਗਲੀ ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਸਰ।
ਆਵਾਜ਼ ਘੱਟ ਆ ਰਹੀ ਹੈ।
ਹਾਂਜੀ ਆਵਾਜ਼ ਘੱਟ ਆ ਰਹੀ ਹੈ ਹੁਣ, ਦੇਖੋ
ਆਵਾਜ਼ ਘੱਟ ਆ ਰਹੀ ਹੈ, ਸੁਣ ਨਹੀਂ ਰਿਹਾ।
ਹਾਂਜੀ ਹਾਂਜੀ ਠੀਕ ਹੈ ਹੁਣ, ਦੇਖੋ ਮੈਨੂੰ ਆਵਾਜ਼। ਹੈਲੋ
ਹਾਂਜੀ ਹਾਂਜੀ
ਹਾਂਜੀ, ਕੀ ਕਹਿਣਾ ਚਾਹੋਗੇ ਸਰ? ਹੈਲੋ, ਤੁਸੀਂ ਰੇਡੀਓ ਆਪਣਾ ਬੰਦ ਕਰ ਲਓ ਪਲੀਜ਼। ਹੈਲੋ, ਨੈਕਸਟ ਕਾਲ, ਕਾਲਰ ਸਤਿ ਸ੍ਰੀ ਅਕਾਲ ਜੀ।
ਜੁਗਰਾਜ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਤੁਸੀਂ
ਹਾਂਜੀ ਭਾਜੀ, ਇੱਕ ਤਾਂ ਤੁਹਾਨੂੰ ਵਧਾਈਆਂ, ਤੁਸੀਂ ਜਿਹੜਾ ਕਿਸਾਨੀ ਹੱਕ ਦੇ ਵਿੱਚ ਡਟ ਕੇ ਖੜੇ ਆ, ਇਹ ਤੁਹਾਨੂੰ ਇੱਕ ਤਾਂ ਤੁਸੀਂ ਹੈਗੇ ਭੋਲੇ ਭਾਲੇ ਹੋ, ਤੁਹਾਨੂੰ ਉਹ ਚਣਕਿਆ ਨੀਤੀ ਸ਼ਾਮ ਦਾ ਦੰਡ ਭੇਜ ਨਹੀਂ ਆਉਂਦਾ, ਤੁਸੀਂ ਸਿੱਧੀ ਗੱਲ ਕਰ ਰਹੇ ਹੋ। ਤੇ ਉਹ ਜਿਹੜੇ ਵੱਡੇ ਮੀਡੀਆ ਕਾਰ ਆ ਉਹ ਸੱਤ ਕਾਲ ਵਾਲੇ ਹੀ ਉੱਥੇ ਫੋਨ ਹੀ ਕਰਨਾ ਬੰਦ ਕਰ ਦਿੱਤਾ। ਜਿਹੜਾ ਦੇਖੋ ਪੀਸ ਪੀਸ ਪੰਜਾਬ ਕਹਿੰਦੇ ਫੋਰਮ ਬਣਾਉਣਾ, ਜਦੋਂ ਸ਼ਹੀਨ ਬਾਗ ਦੇ ਔਰਤਾਂ ਦੇ ਨੀ ਉੱਥੇ
ਕਾਲਰ, ਮੈਂ ਪਹਿਲਾਂ ਇਹ ਦੱਸ ਦਿਆ ਕਿ ਆਪਾਂ ਸਿੱਧੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਪਰਿਵਾਰ ਚੋਂ ਆ ਤੇ ਆਪਾਂ ਜ਼ਮੀਨ ਜਦੋਂ ਕੈਨੇਡਾ ਨੂੰ ਵੀ ਜਹਾਜ਼ ਚੜੇ ਸੀ ਤੇ ਉਹ ਜ਼ਮੀਨ ਦੇ ਸਿਰ ਤੇ ਹੀ ਚੜੇ ਸੀ। ਔਰ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਕਿ ਮੇਰੇ 12-13 ਕਿੱਲੇ ਪੈਲੀ ਦੇ ਆ ਤੇ 12-13 ਕਿੱਲੇ ਅਸੀਂ ਠੇਕੇ ਤੇ ਲੈਂਦੇ ਸੀ ਜਦੋਂ ਮੈਂ 1996 ਦੇ ਵਿੱਚ ਕੈਨੇਡਾ ਆਇਆ ਤੇ 24-25 ਕਿੱਲਿਆਂ ਦੀ ਵਾਹੀ ਕਰਦੇ ਸੀਗੇ। ਤਾਂ ਉਸੇ ਕਰਕੇ ਉਹਦੀ ਬਦੌਲਤ ਕਰਕੇ ਜ਼ਮੀਨ ਦੀ ਪਿਓ ਦਾਦਿਆਂ ਨੇ ਸੰਭਾਲੀ ਕਰਕੇ ਇੱਥੇ ਪਹੁੰਚਿਆ। ਔਰ ਸਾਡਾ ਫਰਜ਼ ਬਣਦਾ ਕਿ ਉਸ ਜ਼ਮੀਨ ਦੇ ਲਈ, ਕਿਉਂਕਿ ਜੇ ਮੈਂ ਗੱਲਬਾਤ ਉਸ ਨੂੰ ਬੜੇ ਪਸੰਦ ਕੀਤਾ, ਇੱਕ ਸਾਡਾ ਭਰਾ ਸੋਸ਼ਲ ਮੀਡੀਆ ਤੇ ਕਹਿ ਰਿਹਾ ਸੀ ਕਿ ਜਦੋਂ ਗੜੇ ਪੈਂਦੇ ਆ ਨਾ, ਮੀਂਹ ਪੈਂਦਾ ਵੱਡੀ ਗਿਣਤੀ ਚ, ਕਿਆਰੇ ਭਰ ਜਿਹਨੂੰ ਕਹਿੰਦੇ ਮੀਂਹ ਪੈਂਦਾ, ਤੇ ਕਿਸਾਨ ਸਭ ਤੋਂ ਪਹਿਲਾਂ ਜਿਹੜਾ ਉਹ ਆਪਦੇ ਖੇਤ ਗੇੜਾ ਮਾਰਦਾ ਵੀ ਮੇਰਾ ਨੁਕਸਾਨ ਤਾਂ ਨੀ ਹੋ ਗਿਆ ਕਿਤੇ, ਤੇ ਇਹ ਤਾਂ ਫੇਰ ਜ਼ਮੀਨ ਆ।
ਹਾਂਜੀ ਹਾਂਜੀ, ਉਹੀ ਗੱਲ ਆ ਜੀ, ਉਹੀ ਗੱਲ ਆ ਜੀ ਜਿਹੜੀ ਇਹ, ਚਲੋ ਤੁਹਾਡੀ ਤੁਸੀਂ ਤਾਂ ਹੰਢਾਇਆ ਸਾਰਾ ਕੁਛ, ਜਿੰਨੀ ਨਹੀਂ ਵੀ ਤੇ ਜਿਹੜਾ ਅੰਡਰਸਟੈਂਡ ਕਰਨਾ ਚਾਹੀਦਾ ਇਸ਼ੂ ਕੀ ਆ। ਕਹਿੰਦੇ ਜੀ ਪੀਸ ਪੰਜਾਬ ਫੋਰਮ ਬਣਾਉਣਾ, ਜਦੋਂ ਸ਼ਹੀਨ ਬਾਗ ਵਾਲੇ ਉੱਥੇ ਅਤਿਆਚਾਰ ਕੀਤਾ, ਉੱਥੇ ਗੋਲੀਆਂ ਚੱਲੀਆਂ ਤੇ ਉੱਥੇ ਆਗਾਂ ਲੱਗ ਗਈਆਂ, ਸੈਂਕੜੇ ਦੁਕਾਨਾਂ ਅੱਗ ਫੁੱਕੀ, ਉਦੋਂ ਨੀ ਕਿਸੇ ਦਿਮਾਗ 'ਚ ਆਈ ਵੀ ਕੋਈ ਪੀਸ ਫੋਰਮ ਬਣਾ ਲਈਏ, ਦਿੱਲੀ ਪੀਸ ਫੋਰਮ। ਆ ਪੰਜਾਬੀਆਂ ਨੇ ਮਾੜਾ ਜਿਹਾ ਜਲਵਾ ਹਲੇ ਤਾਂ ਹਥਿਆਰ ਚੱਕਿਆ ਹੀ ਨਹੀਂ ਕਿਸੇ ਨੇ, ਉੱਥੇ ਝੰਡਾ ਲਾਇਆ ਕਹਿੰਦੇ ਪੀਸ ਫੋਰਮ ਬਣਾਉਣਾ। ਜਦੋਂ ਗੁਜਰਾਤ 'ਚ ਦੰਗੇ ਸੀ ਉਦੋਂ ਵੀ ਪੀਸ ਫੋਰਮ ਬਣਾ ਲੈਂਦੇ, ਪੀਸ ਗੁਜਰਾਤ। ਸੋ ਗੱਲ ਇਹ ਕਿ ਦੋਗਲਾ ਨਹੀਂ ਹੋਣਾ ਚਾਹੀਦਾ, ਡਬਲ ਸਟੈਂਡਰਡ ਨਾ ਰੱਖੋ, ਇੱਕ ਜਿਹੜਾ ਸਾਫ਼ ਗੱਲ ਰੱਖੋ ਜਿਹੜੀ ਜਿਹੜੀ ਹੈਗੀ ਆ, ਇਹ ਡਬਲ ਸਟੈਂਡਰਡ ਵਾਲੇ ਲੋਕ ਆ ਇਹ, ਇਹ ਜਦੋਂ ਉਦੋਂ ਦੰਗੇ ਹੋਏ ਸੀ ਉੱਥੇ।
ਤੁਸੀਂ ਸਾਫ਼ ਗੱਲ ਹੀ ਕੀਤੀ, ਤੁਸੀਂ ਸ਼ਬਦ ਬੋਲਿਆ ਵੀ ਹਜੇ ਤਾਂ ਕਿਸੇ ਨੇ ਹਥਿਆਰ ਨੀ ਚੱਕਿਆ, ਆਪਾਂ ਇਹੋ ਜਿਹੀ ਗੱਲ ਮੂੰਹ ਚੋਂ ਨੀ ਕੱਢਣੀ ਜੇ ਆਪਾਂ ਸੱਚੇ ਪੰਜਾਬੀ ਆ ਤਾਂ। ਇਹ ਇਸੇ ਉਕਸਾਹਟ ਨੇ ਉੱਥੇ ਲਾਲ ਕਿਲੇ ਵੱਲ ਨੂੰ ਲੋਕ ਤੋਰੇ ਨੇ, ਸੋ ਆਪਾਂ ਇਹੋ ਜਿਹੀਆਂ ਗੱਲਾਂ ਨਾ ਕਰੀਏ।
ਡੱਲਾ ਸਾਹਿਬ ਤੁਹਾਡੇ ਤਾਂ ਮੈਨੂੰ ਵਿਚਾਰ ਤਾਂ ਰੱਖ ਲੈਂਦਾ, ਮੈਂ ਤੁਹਾਡੇ ਨੂੰ ਹਲੇ ਸਵਾਲ ਕਰਦਾ, ਤੁਸੀਂ ਵਿੱਚੇ ਟੋਕ ਦਿੰਦੇ।
ਨਹੀਂ ਪਰ ਮੈਨੂੰ ਤੁਹਾਡੀ ਆ ਗੱਲ ਭਾਜੀ ਚੰਗੀ ਨੀ ਲੱਗੀ, ਏਦਾਂ ਦੀ ਗੱਲ ਨਾ ਕਰਿਆ ਕਰੀ, ਤੁਸੀਂ ਇਹ ਗੱਲ ਕਿਉਂ ਕਹੀ ਵੀ ਹਜੇ ਤਾਂ ਕਿਸੇ ਨੇ ਹਥਿਆਰ ਨੀ ਚੱਕਿਆ।
ਆਪ ਨਹੀਂ ਚੱਕੇ, ਲੋਕੀ ਸਾਨੂੰ ਕਹਿ ਰਹੇ ਤੁਸੀਂ ਜੀ ਅੱਤਵਾਦੀ ਬਣ ਗਏ, ਤੁਸੀਂ ਅਕਾਲ ਸਾਈਡ ਨੂੰ ਅੱਤਵਾਦੀ।
ਨਹੀਂ ਨਹੀਂ ਨਹੀਂ, ਗਲਤ ਗੱਲ ਹੈ, ਜੇ ਕੋਈ ਜੇ ਸਾਨੂੰ ਕੋਈ ਕਿਸਾਨਾਂ ਨੂੰ ਤੁਸੀਂ ਤੇ ਅਸੀਂ ਕੀ ਕਹੀਏ ਵੀ ਪੰਜਾਬ ਦੇ ਲੋਕ ਹਥਿਆਰ ਚੱਕ ਲੈਣ? ਨਹੀਂ, ਗਲਤ ਗੱਲ ਹੈ ਸਰ। ਆਪਾਂ ਬਹੁਤ ਸੋਚ ਸਮਝ ਕੇ ਬੋਲੀਏ ਸਰ, ਬਹੁਤ ਸੋਚ ਸਮਝ ਕੇ।
ਪਰ ਗੋਦੀ ਮੀਡੀਆ ਤੇ ਇਹ ਸਾਨੂੰ ਕਹਿ ਰਿਹਾ ਨਾ ਵੀ ਅਸੀਂ ਇਹ ਅੱਤਵਾਦੀ ਆ ਗਏ ਫੇ।
ਸਰ ਮੇਰੀ ਗੱਲ ਸਮਝੋ ਨਾ, ਫਿਰ ਆਪਾਂ ਸ਼ਾਂਤੀ ਨਾਲ, ਦੇਸ਼ ਭਗਤੀ ਨਾਲ, ਚੁੱਪ ਨਾਲ ਜਵਾਬ ਦਈਏ। ਸਭ ਤੋਂ ਵੱਧ ਕੁਰਬਾਨੀਆਂ ਆਪਾਂ ਕਰਦੇ ਹਾਂ ਫੌਜ 'ਚ, ਸਭ ਤੋਂ ਵੱਧ ਆਪਾਂ। ਤੁਸੀਂ ਦੱਸੋ ਆਪਾਂ ਗੋਦੀ ਮੀਡੀਆ ਨੂੰ ਸਬੂਤ ਦੇਣਾ, ਗੋਦੀ ਮੀਡੀਆ ਦੀ ਔਕਾਤ ਕੀ ਹੈ? ਆਪਾਂ ਸਾਰੇ ਪੰਜਾਬੀਆਂ ਨੂੰ ਪਤਾ ਆਪਾਂ ਕੀ ਹਾਂ।
ਚਲੋ ਠੀਕ ਹੈ ਜੀ, ਉਹ ਮੈਂ ਬਹਿਸ ਨਹੀਂ ਪੈਣਾ ਚਾਹੁੰਦਾ, ਚਲੋ ਕੋਈ ਨਹੀਂ, ਸ਼ਾਂਤੀ ਵੀ ਕਿਸੇ ਲਿਮਿਟ ਤੱਕ ਹੁੰਦੀ ਆ। ਬਾਕੀ ਗੱਲ ਇਹ ਆ ਕਿ ਦੇਖੋ ਜਿਹੜਾ ਆਹ ਹੁਣ ਬਿੱਲਾਂ ਦਾ ਬਿੱਲ ਡੱਲਾ ਸਾਹਿਬ ਵਾਪਸ ਨਹੀਂ ਹੋਣੇ, ਤੁਹਾਨੂੰ ਵੀ ਪਤਾ ਆ ਇਹ ਸਿਵਲ ਵਾਰ ਵੱਲੋਂ ਗੱਲ ਜਾ ਰਹੀ ਮੇਰੇ ਹਿਸਾਬ ਨਾਲ, ਜਿਸ ਹਿਸਾਬ ਨਾਲ ਗਾਜ਼ੀਪੁਰ ਬਾਰਡਰ 'ਤੇ ਉਹ ਧੱਕਾ ਕਰ ਰਹੇ ਆ, ਜੇ ਧੱਕੇ ਦੇ ਨਾਲ ਉੱਥੋਂ ਜਿਹੜੇ ਪ੍ਰੋਟੈਸਟ ਆ ਉਹ ਚੱਕ ਦਿੰਦੇ ਆ, ਤਾਂ ਤੁਹਾਡਾ ਕੀ ਖਿਆਲ ਆ ਵੀ ਪੰਜਾਬੀ ਉਹਨੂੰ ਪ੍ਰਵਾਨ ਕਰ ਲੈਣਗੇ ਇਹਨਾਂ ਦੇ, ਬੀਜੇਪੀ ਦੇ ਇਹਨਾਂ ਫੈਸਲਿਆਂ ਨੂੰ? ਇਹ ਜੇ ਹੁਣ ਦੂਜੀ ਧਿਰ ਖੜੀ ਕਰਦੇ ਆ ਉੱਥੋਂ ਜ਼ਬਰਦਸਤੀ, ਤੇ ਉਹ ਮੋਹਰੋਂ ਲੋਕਾਂ ਨੇ ਤਾਂ ਫਿਰ ਇਹ ਸਿਵਲ ਵਾਰ ਹੀ ਲੱਗ ਜਾਊਗੀ ਨਾ ਇੱਕ ਕਿਸਮ ਦੀ, ਤੇ ਸਿਵਲ ਵਾਰ ਦੇ ਟੁਕੜੇ ਤੈਅ ਆ।
ਧੰਨਵਾਦ ਕਾਲਰ, ਇਹ ਜਿਹੜੇ ਆਪਣੇ ਕੀ ਕਹਿੰਦੇ ਹੁੰਦੇ ਆ ਡੱਲਾ ਸਾਹਿਬ ਦੇਣਗੇ ਜਵਾਬ, ਸਾਰੀਆਂ ਲਾਈਨਸ ਜਿਹੜੀਆਂ ਬਿਜ਼ੀ ਨੇ, ਆਪਾਂ ਦੂਸਰੇ ਕਾਲਸ ਨਾਲ ਵੀ ਥੋੜੀ ਥੋੜੀ ਗੱਲ ਕਰੀਏ, ਔਰ ਥੈਂਕ ਯੂ। ਅਗਲੀ
ਕਾਲ
ਜੀ, ਹੈਲੋ ਕਾਲਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਹੋਰ ਹੋ ਸਰ?
ਬਹੁਤ ਮਾੜੀ ਗੱਲ ਹੋਈ ਆ, ਆਪਾਂ ਨੂੰ ਨਾ ਐਪਰੀਸ਼ੀਏਟ ਨਹੀਂ ਕਰ ਸਕਦੇ, ਬਹੁਤ ਕੰਡੈਮ ਕਰਨ ਵਾਲੀ ਗੱਲ ਆ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਵੀ ਉਹ ਲੋਕਾਂ ਨੇ ਜਿਹਨਾਂ ਨੇ ਕੰਮ ਕੀਤਾ ਉਹ ਤੋਂ 7 ਵਜੇ ਚੱਲੇ ਆ, ਦੁਪਹਿਰੋਂ ਬਾਅਦ ਜਾ ਕੇ ਉੱਥੇ ਪਹੁੰਚਦੇ ਆ, ਤੇ ਜਿਹੜੀ ਪੁਲਿਸ ਸੀਗੀ ਦਿੱਲੀ ਪੁਲਿਸ ਸੀ ਪ੍ਰਸ਼ਾਸਨ ਨੇ ਉਹਨੇ ਕਿਉਂ ਨੀ ਰੋਕਿਆ ਗਿਆ ਉਹਨਾਂ ਨੂੰ, ਉਹਨਾਂ ਨੇ ਉਹਨਾਂ ਨੂੰ ਉੱਥੇ ਜਾਣ ਕਿਉਂ ਦਿੱਤਾ ਗਿਆ? ਜੇ ਹੁਣ ਉੱਥੇ ਦੇਖੋ ਉੱਥੇ ਤਾਂ ਪਰਿੰਦਾਪੁਰ ਨੀ ਪਰ ਮਾਰ ਸਾਹਿਬ ਹੈਗਾ, ਇਹ ਤਾਂ ਫਿਰ ਇਹਦੇ ਵਿੱਚ ਕੋਈ ਸਾਜਿਸ਼ ਨੀ ਲੱਗਦੀ, ਇਹਨੇ ਸਰਕਾਰ ਨੇ ਜਾਣ ਕੇ ਆਪ ਨੀ ਕਰਾਇਆ ਲੱਗਦਾ ਜੀ? ਇਹਦੇ ਬਾਰੇ
ਤੁਸੀਂ ਦੇਖੋ ਬੜੀ ਅਹਿਮ ਗੱਲ ਕੀਤੀ ਹੈ, ਇਸੇ ਲਈ ਮੈਂ ਕਹਿ ਰਿਹਾ ਸੀ ਅੱਜ ਇੱਕ ਬਹੁਤ ਵੱਡੇ ਵਕੀਲ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ, ਅਸੀਂ ਜਿਹੜੀਆਂ ਸਾਡੀਆਂ E9 ਪੰਜਾਬੀ ਦੀਆਂ ਖਬਰਾਂ ਨੇ ਉਹ ਹਰ ਰੋਜ਼ ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਆਉਂਦੀਆਂ ਨੇ, ਉਹਦੇ 'ਚ ਵਕੀਲ ਸਾਹਿਬ ਦੀ ਗੱਲਬਾਤ ਵੀ ਹੈ। ਉਹ ਕਹਿੰਦੇ ਕਿ ਸੁਪਰੀਮ ਕੋਰਟ 'ਚ ਕਿਸਾਨ ਜਾਣ ਔਰ ਸਾਬਕਾ ਜੱਜ ਦੀ ਅਗਵਾਈ ਚ ਕਮੇਟੀ ਦੀ ਜਾਂਚ ਮੰਗਣ ਸਿੱਟ ਦੀ, ਉਹਦੇ ਵਿੱਚ ਇਹ ਗੱਲਾਂ ਸਾਰੀਆਂ ਰੱਖੀਆਂ ਜਾਣਗੀਆਂ, ਕਿਉਂਕਿ ਹੁਣ ਤਾਂ ਜਾਂਚ ਕਰਨ ਵਾਲੀ ਪੁਲਿਸ ਦੀ ਸਿੱਟ ਹੈ। ਸੋ ਜਿਹੜੇ ਕੇਸ ਦੇਸ਼ ਦਰੋਹ ਦੇ ਦਰਜ ਕੀਤੇ ਨੇ, ਯੁਆਪਾ ਦੇ ਕੀਤੇ ਨੇ, 33 ਕੇਸ ਦਰਜ ਕੀਤੇ ਨੇ, ਅਗਰ ਸੁਪਰੀਮ ਕੋਰਟ 'ਚ ਕਿਸਾਨ ਚੈਲੇਂਜ ਕਰ ਦੇਣਗੇ ਤੇ ਸਰਕਾਰ ਲਈ ਫਿਰ ਸੁਪਰੀਮ ਕੋਰਟ 'ਚ ਜਸਟੀਫਾਈ ਕਰਨਾ ਪੈਣਾ ਬਹੁਤ ਵੱਡੇ ਪੱਧਰ 'ਤੇ। ਔਰ ਉੱਥੇ ਸਵਾਲ ਜ਼ਰੂਰ ਉੱਠੂਗਾ ਕਿ ਜਦੋਂ ਜਦੋਂ ਸਰਕਾਰ ਪੁਲਿਸ ਇਹ ਕਹਿ ਰਹੀ ਹੈ ਕਿ ਰੂਟ ਹੀ 12 ਵਜੇ ਦਾ ਸੀ, ਤੇ ਫਿਰ ਪੁਲਿਸ ਨੇ ਸਭ ਤੋਂ ਪਹਿਲਾਂ ਜਾਣ ਕਿਉਂ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ? ਔਰ ਕੀ ਪੁਲਿਸ ਦੇ ਰੂਟ ਸਹੀ ਥਾਵਾਂ ਤੇ ਲੱਗੇ ਸੀ? ਕੀ ਬਾਰਕੇਡਿੰਗ ਕਿਤੇ ਗਲਤ ਤਾਂ ਨਹੀਂ ਲੱਗੀ ਗਈ? ਇਹ ਵੀ ਸੀਸੀਟੀਵੀ ਦੀਆਂ ਸਾਰੀਆਂ ਫੁਟੇਜਾਂ ਨੇ ਜਿਹੜੀਆਂ ਉਹ ਆਧਾਰ ਬਣਨਗੀਆਂ। ਪਰ ਹੁਣ ਸੁਪਰੀਮ ਕੋਰਟ 'ਚ ਕਿਸਾਨਾਂ ਨੂੰ ਪਹਿਲ ਕਰਨੀ ਪੈਣੀ, ਕਿਉਂਕਿ ਜਦ ਤੱਕ ਜਾਂਚ ਕੋਈ ਸਾਬਕਾ ਜੱਜ ਨਹੀਂ ਕਰਦਾ ਸੁਪਰੀਮ ਕੋਰਟ ਦਾ, ਉਨੀ ਦੇਰ ਤੱਕ ਜਿਹੜੀ ਇਹ ਪੁਲਿਸ ਦੀ ਜਾਂਚ ਹੈ ਉਹਦੇ ਤੇ ਭਰੋਸਾ ਵੀ ਨਹੀਂ ਹੋ ਸਕਦਾ। ਸੋ ਕਾਨੂੰਨੀ ਰਾਹ ਜ਼ਰੂਰ ਅਖਤਿਆਰ ਕਰਨਾ ਚਾਹੀਦਾ ਕਿਸਾਨਾਂ।
ਅਗਲੀ ਕਾਲ, ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰਟੈਲ ਮਹਿਕੜੇ 'ਚ ਸਵਾਗਤ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਭਾਅ ਜੀ, ਤੁਸੀਂ ਏਅਰਟੈਲ?
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ। ਹਾਂਜੀ ਦੇਖੋ, ਆਵਾਜ਼ ਥੋੜ੍ਹੀ ਜਿਹੀ ਵੈਸੇ ਘੱਟ ਆ ਰਹੀ ਹੈ ਸਿਸਟਮ ਦੀ, ਇੱਧਰੋਂ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਬੋਲ ਰਹੇ ਹੋ ਕਿਵੇਂ ਹੈ ਅਤੇ ਤੁਸੀਂ ਵੱਡੀ ਚੀਜ਼ ਗੱਲ ਹੈ, ਮੈਂ ਚਲੋ ਕਰਦਾ, ਡੱਲਾ ਸਾਹਿਬ ਨੂੰ ਸੁਣ ਰਹੀ ਹੋਊਗੀ। ਡੱਲਾ ਸਾਹਿਬ, ਜੇ ਉਹ ਵੀ ਹੋਇਆ ਇੱਕ ਸਾਡਾ
ਇੱਕ ਕਰੋਨਾ ਚੱਲਦਾ, ਮੈਨੂੰ ਲੱਗਦਾ ਮੈਨੂੰ ਆਪਦਾ ਫੋਨ ਨਵਾਂ ਲੈਣਾ ਪੈਣਾ।
ਇਹ ਹੋ ਸਕਦਾ ਜੀ, ਜ਼ਰੂਰ ਤੁਹਾਨੂੰ ਐਡ ਦਵਾਉਂਦੇ ਹਾਂ, ਕਿਤੋਂ ਤੁਸੀਂ ਆਪਦਾ ਫੋਨ ਲੈ ਲਿਓ।
ਠੀਕ ਹੈ।
ਤੇ ਦੂਸਰੀ, ਮੈਂ ਡੱਲਾ ਸਾਹਿਬ ਨੂੰ ਕਹਿੰਦਾ ਵੀ ਜੋ ਇੱਕ ਸਾਡਾ ਬੱਚਾ ਸ਼ਹੀਦ ਹੋ ਗਿਆ, ਜਿਵੇਂ ਵੀ ਹੋਇਆ, ਚਾਹੇ ਉਹਦੇ ਗੋਲੀ ਮਾਰੀ ਚਾਹੇ ਟਰੱਕ ਪਲਟ ਗਿਆ, ਬਹੁਤ ਮਾੜੀ ਘਟਨਾ ਵਾਪਰੀ ਆ ਜੀ, ਤੇ ਜੋ ਵੀ ਕਿਸੇ ਦੇ ਹੋਰ ਵੀ ਸੱਟ ਪੇਟ ਲੱਗੀਆਂ, ਇਹ ਨਹੀਂ ਹੋਣੀਆਂ ਚਾਹੀਦੀਆਂ ਸੀ। ਇਹ ਸਰਕਾਰ ਦੀ ਉਹਦੀ ਜਿਹੜੀ ਆਪਦੀ ਨੀਤੀ ਆ ਉਹ ਫੇਲ ਹੋ ਗਈ ਇਹਦੇ 'ਚ। ਦੂਸਰੀ ਚੀਜ਼ ਇਹ ਆ ਜੀ, ਮੈਂ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਵੀ ਡਟ ਜੋ, ਕਾਇਮ ਹੋ ਜੋ, ਟਰਾਲੀਆਂ ਜਿਹੜੀਆਂ ਭਰ ਕੇ ਪੰਜਾਬ 'ਚੋਂ ਯੂਪੀ 'ਚੋਂ ਆ ਰਹੀਆਂ ਉਹ ਆਉਣਗੀਆਂ, ਆ ਕਰੋਨਾ ਖਤਮ ਹੋ ਲੈਣ ਦਿਓ। ਟਰਾਲੀਆਂ ਦਾ ਕੀ ਜੀ, ਅਸੀਂ ਜਹਾਜ਼ ਭਰ ਕੇ ਆਉਣੇ ਨੇ, ਅਸੀਂ ਜਹਾਜ਼ ਭਰ ਕੇ ਆਉਣੇ ਨੇ, ਅਸੀਂ ਵੀ ਸ਼ਹੀਦੀਆਂ ਦੇਣੀਆਂ ਨੇ, ਸਾਡੀ ਵੀ ਕੋਈ ਇੱਥੇ ਰਹਿਣ ਦੀ ਤਮੰਨਾ ਨਹੀਂ ਹੈਗੀ। ਇਹ ਬਾਕੀ ਇਹ ਗੌਰਮੈਂਟ ਨੂੰ ਦੱਸ ਦੇਣਾ ਚਾਹੁੰਦੇ ਹਾਂ। ਥੈਂਕ ਯੂ ਜੀ।
ਬਿਲਕੁਲ ਠੀਕ ਹੈ ਜੀ।
ਦੇਖੋ, ਇਹ ਭਾਵਨਾਵਾਂ ਹਜੇ ਵੀ ਕਿਸਾਨ ਅੰਦੋਲਨ ਦੇ ਨਾਲ ਲੋਕਾਂ ਦੀਆਂ ਹੈਗੀਆਂ। ਦੇਖੋ, ਅੱਜ ਉਹਨਾਂ ਨੇ ਤਿਰੰਗਾ ਮਾਰਚ ਵੀ ਉੱਥੇ ਕੱਢਿਆ ਔਰ ਉਹਨਾਂ ਨੇ 30 ਤਰੀਕ ਨੂੰ ਭੁੱਖ ਹੜਤਾਲ ਵੀ ਰੱਖਣੀ ਹੈ। ਸੋ ਜਜ਼ਬਾ ਬਰਕਰਾਰ ਹੈ, ਸ਼ਾਂਤੀਪੂਰਵਕ ਲੋਕਤਾਂਤਰਿਕ ਤਰੀਕੇ ਨਾਲ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਨੇ।
ਨੈਕਸਟ ਕਾਲ, ਕਾਲਰ ਸਤਿ ਸ੍ਰੀ ਅਕਾਲ ਜੀ, ਮਹਿਕ ਰੇਡੀਓ 'ਚ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਸਰ। ਹੈਲੋ,
ਤੁਹਾਡੀ ਗੱਲ ਵੀ ਹੋਣਾ, ਪਰ ਖੂ ਕੀ ਜੀ, ਦੱਸੋ ਕਿਹਦਾ ਵਿਸ਼ਵਾਸ ਕਰੀਏ? ਗੌਰਮੈਂਟ ਆਪਦੀ ਚੁਣੀ ਸੀ, ਇਹਨੇ ਨੀ ਕੁਛ ਕੀਤਾ, ਟਾਈਮ ਥੋੜਾ ਜੀ, ਬਾਕੀ ਤੁਸੀਂ ਮੇਰੇ ਆਪਦੇ ਸਵਾਲ ਸਮਝ ਲਓ ਮੈਂ ਕੀ ਕਹਿਣਾ ਚਾਹੁੰਦਾ। ਓਕੇ, ਥੈਂਕ ਯੂ ਜੀ, ਦੱਸੋ ਇਹਦੇ ਬਾਰੇ
ਜੀ। ਅਗਲੀ ਕਾਲ, ਕਾਲਰ ਸਤਿ ਸ੍ਰੀ ਅਕਾਲ ਜੀ। ਹੈਲੋ, ਨੈਕਸਟ ਕਾਲ, ਲਾਈਨ ਹੈ ਜਿਹੜੀ ਜੀ, ਡੱਲਾ ਸਾਹਿਬ
ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, 4155
ਓ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਬ੍ਰਦਰ ਕੈਨ ਯੂ ਹੀਅਰ ਮੀ?
ਹਾਂਜੀ ਹਾਂਜੀ, ਤੁਸੀਂ ਹੀਅਰ ਤੇ ਹੋ।
ਓਕੇ, ਮੈਨੂੰ ਪੰਜਾਬੀ ਨਹੀਂ ਆਤੀ, ਇਜ਼ ਦੈਟ ਓਕੇ?
ਯਾ ਨੋ ਪ੍ਰੋਬਲਮ, ਤੁਸੀਂ ਹਿੰਦੀ ਚ ਗੱਲ ਕਰ ਲਓ, ਇੰਗਲਿਸ਼ ਕਰ ਲਓ।
ਇਹ ਮੈਂ ਕਹਿਣਾ ਚਾਹਤੀ ਹੂੰ ਕਿ ਮੈਂ ਹੰਗਰ ਸਟ੍ਰਾਈਕ ਕੇ ਇਕਦਮ ਖਿਲਾਫ ਹੂੰ, ਕਿਉਂਕਿ ਉਨ ਲੋਗ ਕੋ ਅਭੀ ਆਪਣਾ ਸਟ੍ਰੈਂਥ ਚਾਹੀਏ ਇਸ ਸੇ ਫਾਈਟ ਕਰਨੇ ਕੇ ਲੀਏ। ਅਗਰ ਹੰਗਰ ਸਟ੍ਰਾਈਕ ਰੱਖੇਂਗੇ ਤੋ ਉਨ੍ਹੇ ਸਟ੍ਰੈਂਥ ਕਹਾਂ ਸੇ ਮਿਲੇਗਾ, ਔਰ ਵੀ ਜਾਨੇ ਜਾਏਂਗੀ ਇਸ ਸੇ ਤੋ
ਜੀ। ਡੱਲਾ ਸਾਹਿਬ,
ਔਰ ਦੂਸਰੀ ਬਾਤ,
ਦੇਖੋ, ਇਹ ਭਾਵਨਾਵਾਂ ਬਹੁਤ ਚੰਗੀਆਂ ਨੇ, ਬੀਬੀ ਜੀ ਦੀਆਂ ਭਾਵਨਾਵਾਂ ਠੀਕ ਨੇ, ਪਰ ਦੇਖੋ ਜਿਹੜੀ ਭੁੱਖ ਹੜਤਾਲ ਹੈ ਇਹ ਇੱਕ ਬਹੁਤ ਪੁਰਾਣੀ ਵਰਤ ਰੱਖਣਾ ਜਾਂ ਭੁੱਖ ਹੜਤਾਲ ਇਹ ਪੁਰਾਣੀ ਪਰੰਪਰਾ ਹੈ। ਸੋ ਠੀਕ ਹੈ, ਇਹਨਾਂ ਦੀ ਗੱਲ ਠੀਕ ਹੈ ਵੀ ਭੁੱਖ ਹੜਤਾਲ ਰੱਖਣ ਨਾਲ ਉਹਨਾਂ ਨੂੰ ਸਟਰੈਂਥ ਨਹੀਂ ਮਿਲਣੀ, ਪਰ ਇਰਾਦੇ ਬਹੁਤ ਮਜ਼ਬੂਤ ਨੇ ਕਿਸਾਨਾਂ ਦੇ ਔਰ ਪੰਜਾਬੀਆਂ ਦੇ ਵੀ, ਔਰ ਇਕੱਲੇ ਪੰਜਾਬੀਆਂ ਦੇ ਨਹੀਂ ਵੀ, ਹਰਿਆਣੇ ਵਾਲਿਆਂ ਦੇ ਵੀ ਔਰ ਉੱਤਰ ਪ੍ਰਦੇਸ਼ ਵਾਲਿਆਂ ਦੇ ਵੀ, ਇਹ ਸਾਰੇ ਕਿਸਾਨਾਂ ਦੇ। ਸੋ ਮੈਨੂੰ ਇਹ ਲੱਗਦਾ ਇਸੇ ਕਰਕੇ ਉਹ ਜਿਹੜੀ ਭੁੱਖ ਹੜਤਾਲ ਹੈ ਉਹ ਰੱਖ ਰਹੇ ਨੇ ਵੀ ਲੋਕਾਂ ਨੂੰ ਸੁਨੇਹਾ ਜਾਵੇ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ, ਅਮਨੋ ਅਮਾਨ ਦੇ ਨਾਲ, ਆਪਣਾ ਡੈਮੋਕ੍ਰੈਟਿਕ ਤਰੀਕੇ ਨਾਲ ਜਿਹੜਾ ਹੈਗਾ ਇਹ ਧਰਨਾ ਲਾ ਰਹੇ ਹਾਂ। ਸੋ ਭੁੱਖ ਹੜਤਾਲ ਰੱਖਣ ਪਿੱਛੇ ਉਹਨਾਂ ਦਾ ਸੰਕੇਤ ਇਹੀ ਦੇਣ ਦਾ ਮਕਸਦ ਹੈ ਕਿ ਸਾਰੇ ਲੋਕ ਉਹਨਾਂ ਦੀ ਭਾਵਨਾ ਨੂੰ ਸਮਝਣ। ਸੋ ਠੀਕ ਹੈ, ਇਹਨਾਂ ਦੀ ਗੱਲ ਵੀ, ਇਹਨਾਂ ਦੀ ਹਮਦਰਦੀ ਹੈ ਜਿਹੜੀ ਉਹ ਗੱਲ ਬਿਲਕੁਲ ਠੀਕ ਹੈ
ਜੀ। ਅਗਲੀ ਕਾਲ, 4555 ਗੋ ਐਟ ਪਲੀਜ਼।
ਮਹਿਕ ਰੇਡੀਓ ਸਵਾਗਤ ਹੈ
ਤੁਹਾਡਾ। ਜਦਵੀ ਠੱਲਾ ਸਾਹਿਬ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਮੈਂ ਯੁਵਰਾਜ ਡੱਲਾ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਜੋ ਜਿਹੜਾ ਘਟਨਾਕ੍ਰਮ 26 ਜਨਵਰੀ ਨੂੰ ਹੋਇਆ ਹੈ ਉਹਦੇ ਵਿੱਚ ਦੀਪ ਸਿੱਧੂ ਦਾ ਨਾਂ ਲਿਆ ਗਿਆ ਰਾਜੇਵਾਲ ਸਾਹਿਬ ਵੱਲੋਂ ਤੇ ਦੂਜੇ ਬਾਰੇ ਨਾਂ ਨਹੀਂ ਲਿਆ ਗਿਆ ਲੱਖੇ ਬਾਰੇ। ਉਹਦੇ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਵੀ ਕੁਛ ਜਿਹੜੇ ਹੋਰ ਵੀ ਜਿਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪੰਜਾਬ ਚੋਂ ਨੌਜਵਾਨ ਨੂੰ ਭੜਕਾ ਕੇ ਇੱਥੇ ਲੈ ਕੇ ਆਉਂਦੇ ਰਹੇ ਆ ਜੋਸ਼ ਭਰ ਕੇ ਉਹਨਾਂ ਦੇ ਲਿਆਉਂਦੇ ਇੱਥੇ ਲਿਆਉਂਦੇ ਰਹੇ ਆ ਤੇ ਉਹਨਾਂ ਦਾ ਉਹਨੇ ਨਾਂ ਲਿਆ। ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਡੱਲਾ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ 26 ਪਰੇਡ ਤੋਂ ਪਹਿਲਾਂ ਰਾਤ ਨੂੰ ਜੋ ਕੁਛ ਉੱਥੇ ਹੋਇਆ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਤੇ ਕਬਜ਼ਾ ਕੀਤਾ ਨੌਜਵਾਨਾਂ ਨੇ ਉਸ ਵਕਤ ਲੱਖਾ ਨਾਲ ਸੀ ਉਸ ਵਕਤ ਲੱਖਾ ਸਿਧਾਣਾ ਨਾਲ ਸੀ ਮੂਹਰੇ ਆਉਂਦਾ ਉਹਨੂੰ ਸਟੇਜ ਦੇ ਉੱਤੇ ਮੂਹਰੇ ਲੈ ਕੇ ਆਉਂਦੇ ਆ ਜਿਸ ਵੀਡੀਓ ਰਾਹੀਂ ਮੈਂ ਦੇਖਿਆ। ਤੇ ਫਿਰ ਜਿਹੜਾ 26 ਜਨਵਰੀ ਘਟਨਾਕ੍ਰਮ ਹੋਇਆ ਚਲ ਦੀਪ ਸਿੱਧੂ ਦਾ ਮੰਨ ਗਿਆ ਮੈਂ ਨਾਲ ਸੀ ਮੈਂ ਨੌਜਵਾਨਾਂ ਦੇ ਦਾ ਕਹਿਣਾ ਮੰਨ ਕੇ ਮੈਂ ਗਿਆ ਉਹ ਮੰਨ ਗਿਆ ਚਲੋ ਠੀਕ ਆ ਮੈਂ ਨਾਲ ਸੀ ਮੈਂ ਸਭ ਕੁਛ ਕਰਨ ਦੇ ਵਿੱਚ ਨਾਲ ਸੀ। ਤੇ ਲੱਖਾ ਸਿਧਾਣਾ ਜਿਹੜਾ ਇਹ ਪਤਾ ਨਹੀਂ ਕਿੱਥੇ 26 ਜਨਵਰੀ ਕਿੱਥੇ ਰਹੇ ਆਪਦੇ ਬਾਰੇ ਕੁਛ ਦੱਸੀਗਾ ਇਹਦੇ ਬਾਰੇ।
ਡੱਲਾ ਸਾਹਿਬ ਕਾਲਰ ਦਾ ਜਵਾਬ ਦੇਣ ਤੋਂ ਮੈਂ ਪਹਿਲਾਂ ਮੈਂ ਵੀ ਉੱਥੇ ਕਾਲ ਕੀਤੀਆਂ ਔਰ ਉਹ ਕਹਿੰਦੇ ਕਿ ਲੱਖਾ ਸਿਧਾਣਾ ਜਿਹੜਾ ਸੀ ਉਹ ਰਿੰਗ ਰੋਡ ਤੱਕ ਜਿਹੜਾ ਚੌਂਕ ਸੀ ਲਾਲ ਕਿਲੇ ਵਾਲਾ ਉਦੋਂ ਗੱਡੀ ਦੇ ਵਿੱਚ ਭੰਦੇਰ ਸਾਹਿਬ ਦੀ ਗੱਡੀ ਦੇ ਵਿੱਚ ਆਪ ਦੇਖਿਆ ਗਿਆ ਆਪਣੇ ਗਲ ਵੜੈਚ ਹੋਣਾ ਵੱਲੋਂ ਤੇ ਕਨਵਰ ਗਰੇਵਾਲ ਹੋਣਾ ਵੱਲੋਂ ਦੇਖਿਆ ਗਿਆ ਉਹ ਉਸ ਤੋਂ ਬਾਅਦ ਉਹ ਗਾਇਬ ਹੋ ਗਿਆ ਲੱਖਾ ਤੇ ਸਿੱਧਾ ਇਹ ਤਾਂ ਆਪਣਾ ਨੌਜਵਾਨ ਜਿਹੜਾ ਦੀਪ ਸਿੱਧੂ ਸੀ ਇਹਦਾ ਦੇਖਿਆ ਹੀ ਲਾਲ ਕਿਲੇ ਤੇ ਗਿਆ ਤੇ ਲਾਲ ਕਿਲੇ ਤੋਂ ਬਾਅਦ ਵੀ ਇਹ ਗਾਇਬ ਹੋ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।
ਦੇਖੋ ਜਗਰਾਜ ਜੀ ਜਿਹੜਾ ਜਿਹੜੇ ਕੇਸ ਦਰਜ ਕੀਤੇ ਗਏ ਨੇ ਨਾ ਜਿਹੜਾ ਸਿੰਘੂ ਬਾਰਡਰ ਤੇ 25 ਤਰੀਕ ਨੂੰ ਭਾਸ਼ਣ ਵੀ ਹੋਇਆ ਦੇਖੋ ਪਹਿਲਾਂ ਤਾਂ ਇੱਕ ਗੱਲ ਸਮਝੀਏ ਸਿੰਘੂ ਬਾਰਡਰ ਤੇ ਜਿਸ ਤਰੀਕੇ ਦੇ ਭਾਸ਼ਣ ਹੋ ਰਹੇ ਨੇ ਜੋ ਜੋ ਉੱਥੇ ਗੱਲਾਂ ਕਹੀਆਂ ਜਾ ਰਹੀਆਂ ਨੇ ਜਿੰਨੀਆਂ ਸਰਕਾਰੀ ਏਜੰਸੀਆਂ ਨੇ ਸਾਰਿਆਂ ਦੀ ਨਜ਼ਰ ਹੈ ਉਹ ਭਾਸ਼ਣ ਸੁਣੇ ਜਾਂਦੇ ਨੇ ਉਹਨਾਂ ਦੀ ਟਰਾਂਸਕ੍ਰਿਪਟ ਕੀਤੀ ਜਾਂਦੀ ਹੈ ਜਿਹੜਾ ਪੰਜਾਬੀ ਦਾ ਭਾਸ਼ਣ ਹੈ ਉਹਦਾ ਤਰਜਮਾ ਅੰਗਰੇਜ਼ੀ 'ਚ ਕੀਤਾ ਜਾਂਦਾ ਤਾਂ ਕਿ ਸਾਰੇ ਲੋਕ ਉੱਥੇ ਸਮਝ ਲੈਣ ਏਜੰਸੀਆਂ ਵਾਲੇ ਵੀ ਉੱਥੇ ਕੀ ਬੋਲਿਆ ਜਾ ਰਿਹਾ। ਇਹ ਨਾ ਸਮਝੋ ਕਿ ਉੱਥੇ ਸਟੇਜ ਤੇ ਕੋਈ ਕੁਛ ਵੀ ਲਾ ਕਰੀ ਜਾਂਦਾ ਤੇ ਉਹ ਏਜੰਸੀਆਂ ਨੂੰ ਸਮਝ ਨਹੀਂ ਆਉਂਦਾ ਕਿਉਂ ਉਹਨਾਂ ਨੇ ਕੇਸ ਦਰਜ ਕੀਤੇ ਵੀ ਇਹਨਾਂ ਨੇ ਭੜਕਾਇਆ ਨੌਜਵਾਨਾਂ ਨੂੰ ਉਹਨਾਂ ਦੇ ਕਰਤਾ ਵੀ ਜਿਹੜਾ ਇਹਨਾਂ ਨੇ ਉੱਥੇ ਭਾਸ਼ਣ ਦਿੱਤਾ ਉਹ ਬਹੁਤ ਉਕਸਾਊ ਸੀ। ਔਰ ਦੇਖੋ ਹੁਣ ਇਹ ਤਾਂ ਹੁਣ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਹੈਗੀਆਂ ਨੇ ਇਹ ਤਾਂ ਹੁਣ ਦੀਪ ਸਿੱਧੂ ਦੱਸ ਸਕਦਾ ਜਾਂ ਲੱਖਾ ਸਿਧਾਣਾ ਦੱਸ ਸਕਦਾ ਜਾਂ ਇਹਨਾਂ ਦੋਨਾਂ ਦੇ ਵਕੀਲ ਦੱਸਣਗੇ ਸੁਪਰੀਮ ਕੋਰਟ ਨੂੰ ਵੀ ਇਹਨਾਂ ਨੇ ਆਹ ਕੁਝ ਬੋਲਿਆ ਸੀ ਕਿਉਂਕਿ ਉਹਦਾ ਵੀਡੀਓ ਸੋਸ਼ਲ ਮੀਡੀਆ ਤੇ ਕਿੰਨੇ ਚੈਨਲਾਂ ਤੇ ਪਈਆਂ ਹੋਈਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੀ ਕੇਸ ਦਰਜ ਕੀਤੇ ਗਏ ਨੇ ਭਾਵੇਂ ਲੱਖੇ ਸਿਧਾਣੇ ਤੇ ਕੀਤਾ ਭਾਵੇਂ ਦੀਪ ਸਿੱਧੂ ਤੇ ਸੋ ਉਕਸਾਹਟ ਦੇ ਕੇਸ ਵੀ ਨਾਲ ਦਰਜ ਕੀਤੇ ਗਏ ਨੇ ਉਹ ਸਾਰਾ ਕੁਝ ਲਾਲ ਕਿਲੇ ਦੀ ਘਟਨਾ ਨੂੰ ਜੋੜਿਆ ਗਿਆ ਕਿ ਇੱਕ ਰਾਤ ਪਹਿਲਾਂ ਵੀ ਕੁਝ ਨੌਜਵਾਨ ਉਕਸਾਹਟ ਕਰਦੇ ਰਹੇ ਉਕਸਾਉਂਦੇ ਰਹੇ ਸੋ ਪੁਲਿਸ ਨੇ ਇਸ ਆਧਾਰ ਤੇ ਕੇਸ ਦਰਜ ਕੀਤੇ ਨੇ
ਜੀ। ਔਰ ਜੀ ਆਪਣਾ ਸਮਾਂ ਸਮਾਪਤੀ ਵੱਲ ਚਲਿਆ ਗਿਆ ਸਰ ਕੱਲ ਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ ਮੈਂ ਡੱਲਾ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਟਾਈਮ ਥੋੜਾ ਜਿਹਾ ਹੋਰ ਵੱਧ ਕੱਢਿਆ ਕਰੋ ਤਾਂ ਕਿ ਵੱਧ ਤੋਂ ਵੱਧ ਆਪਾਂ ਕਾਲਰਸ ਨਾਲ ਗੱਲਾਂ ਬਾਤਾਂ ਕਰਕੇ ਆਪਾਂ ਹੋਰ ਗੱਲਾਂ ਕਰਿਆ ਕਰੀਏ। ਡੱਲਾ ਸਾਹਿਬ ਤੁਹਾਨੂੰ ਰਿਕੁਐਸਟ ਹੈ ਕਿ ਵੱਧ ਟਾਈਮ ਕੱਢਿਆ ਕਰੋ ਥੋੜਾ ਜਿਹਾ ਤੇ ਇੱਥੇ ਦੇ ਦਿਓ ਇਜਾਜ਼ਤ। ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਆ 416-3600 ਲੈਣੇ ਆ ਗਿਆ ਫਿਰ ਮਿਲਣ ਦੀ ਉਮੀਦ ਨਾਲ ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में COVID-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए। यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
Ayyo, who is the Stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit nabbatiashundai.com. Now 3 locations to serve you. This is Superfan Nab Bhatia. You are listening to 770 AM. For Hyundai, call Shah Ahmed, 416-817-2720.
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।